ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸ਼ੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਤੁਹ ਸਰਵਨਾਮ ਕਥੈ ਕਵਨ ਕਰਮ ਨਾਮ ਵਰਣ ਤੁਸਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਕਾਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੁਨੈ ਗੁੰਬ ਜੋ ਜਾਹੇ ਸੁਰਸ ਨਾ ਪਾਵੈ ਸੁਨੈ ਮੂੜ ਚਿਤ ਲਾਏ ਚਤੁਰਤਾਇਆ ਵੈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋਇਓ ਜਾ ਕੀ ਇੱਕ ਬਾਰ ਚੌਪਈ ਕੋ ਕਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਾਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹ ਮਛਲੀ ਜਾਲ ਨਾ ਜਾਣਿਆ ਸਾਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦੱਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹੋਈ। ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਲਾਹ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ ਤਿਸ ਦਾ ਸਮਾਂ ਹੈ। ਜਿਵੇਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਰਾਗ ਵਿੱਚ ਕਿਰਪਾ ਕਰਦੇ ਨੇ ਆਓ ਮਾਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਕਿਉਂਕਿ ਇਸ ਭਾਗਾ ਸਮਾਂ ਸਾਧ ਸੰਗਤ ਜੀ ਸੰਗਤ ਕਰਨ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਆ ਹੈ। ਹਜ਼ੂਰ ਦੇ ਬਚਨ ਨੇ ਸੰਗਤ ਕਰਕੇ ਸਾਧ ਸੰਗਤ ਜੀ ਬੰਦੇ ਦੇ ਕਰਮ ਦਾ ਸੁਭਾਅ ਬਦਲ ਜਾਂਦਾ ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਦੀਜੈ ਮਿਟਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਚੀਜੈ। ਕਹਿੰਦੇ ਭਾਈ ਜਿਹੜਾ ਮਨ ਕਰਕੇ ਮਰਿਆ ਹੋਵੇ ਜਿਸ ਦੀ ਆਤਮਾ ਸਾਧ ਸੰਗਤ ਜੀ ਬਿਲਕੁਲ ਮਰਝਾ ਗਈ ਹੋਵੇ ਜਦੋਂ ਸਾਧ ਸੰਗਤ ਵਿੱਚ ਆਵੇਗਾ ਤੇ ਮਨ ਕਰਕੇ ਉਹ ਵੀ ਜੀ ਉੱਠੇਗਾ। ਮੁਰਦੇ ਨੂੰ ਵੀ ਆਤਮਿਕ ਤੌਰ ਤੇ ਸੰਗਤ ਜਿਹੜੀ ਸਾਧ ਸੰਗਤ ਜੀ ਜਿਉਂਦਾ ਕਰਨ ਦਾ ਬਲ ਰੱਖਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੀ ਸੰਗਤ ਗੁਰਮੁਖਾਂ ਦੀ ਸੰਗਤ ਹੈ। ਹਜ਼ੂਰ ਦੇ ਬਚਨ ਨੇ ਉੱਤਮ ਸੰਗਤ ਉੱਤਮ ਹੋਵੇ। ਗੁਰਮੁਖਾਂ ਦੀ ਸੰਗਤ ਕੀਤਿਆਂ ਸੁਭਾਗ ਗੁਰਮੁਖਾਂ ਵਾਲਾ ਬਣ ਜਾਂਦਾ ਚੰਗਿਆਂ ਦੀ ਸੰਗਤ ਕੀਤਿਆਂ ਸਾਧ ਸੰਗਤ ਜੀ ਬੰਦਾ ਚੰਗਾ ਬਣ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਦ੍ਰਿੜ ਕਰਵਾਇਆ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਕਾਹੂ ਕੀ ਪਾਵਣ ਗਾਵਣ ਜਾਤ ਵਰਖਾ ਕਹਿ ਕਾਹੂ ਕੀ ਪਾਵਣ ਬਾਦਰ ਬਲਾਤ ਹੈ। ਸੰਗਤ ਦਾ ਕਿੰਨਾ ਕੁ ਫਰਕ ਪੈਂਦਾ। ਕਹਿੰਦੇ ਗੁਰਮੁਖ ਹਵਾ ਉਹ ਹੀ ਹੁੰਦੀ ਆ ਕਿਸੇ ਪਾਸਿਓਂ ਵਗੇ ਤੇ ਮੀਂਹ ਲੈ ਆਵੇਗੀ ਕਿਸੇ ਪਾਸੇ ਦੀ ਹਵਾ ਚੱਲਣ ਲੱਗ ਪਏ ਤੇ ਚੰਗਾ ਭਲਾ ਬੱਦਲਾਂ ਦਾ ਜਿਹੜਾ ਤਣਿਆ ਹੋਇਆ ਚੰਦੋਵਾ ਉਹਨੂੰ ਵੀ ਉਡਾ ਕੇ ਲੈ ਜਾਂਦੀ ਹੈ। ਹੁਣ ਵਿਚਾਰ ਆਵੇਗੀ ਜੀ ਹਵਾ ਤੇ ਹਵਾ ਹੀ ਆ ਭਾਵੇਂ ਪੂਰਬ ਵੱਲੋਂ ਚੱਲੇ ਪੱਛਮ ਵੱਲੋਂ ਚੱਲੇ ਦੱਖਣ ਤੋਂ ਚੱਲੇ ਜਾਂ ਉੱਤਰ ਤੋਂ ਚੱਲੇ ਹਵਾ ਦਾ ਨਾਂ ਤੇ ਹਵਾ ਹੀ ਕਹਾਂਗੇ ਪਰ ਫਿਰ ਵੀ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਆਖਿਆ, ਗੁਰਮੁਖੋ ਦਿਸ਼ਾ ਦੀ ਸੰਗਤ ਹੋਣ ਕਰਕੇ ਹਵਾ ਦੀ ਤਸੀਰ ਬਦਲ ਜਾਂਦੀ ਹੈ। ਇੱਕ ਪਾਸੇ ਦੀ ਹਵਾ ਆਵੇ ਤੇ ਬੱਦਲ ਲੈ ਆਵੇਗੀ, ਮੀਂਹ ਪਵੇਗਾ, ਨਿਸ਼ਾਨੀਆਂ ਬਣ ਜਾਣਗੀਆਂ। ਇੱਕ ਪਾਸੇ ਦੀ ਹਵਾ ਆਵੇ ਤੇ ਆਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਜਾਵੇਗੀ। ਫਿਰ ਕਹਿੰਦੇ ਕਾਹੂ ਕੇ ਜਲ ਪਾਨ ਕੀ ਹੈ ਰਹਿਤ ਅਰੋਗ ਦੇਹੀ, ਕਾਹੂ ਸੇ ਜਲ ਪਾਨ ਕੀ ਹੈ ਬਿਰਥਾ ਬਿਲਲਾਤ ਹੈ। ਕਿਤੇ ਉਹਦਾ ਪਾਣੀ ਪੀਤਾ ਜਾਵੇ ਤੇ ਸਾਧ ਸੰਗਤ ਜੀ ਤੰਦਰੁਸਤੀ ਬਣਾ ਦੇਗਾ, ਰੋਗ ਨੂੰ ਦੂਰ ਕਰ ਦਿੰਦਾ। ਕਿਤੇ ਉਹਦਾ ਪਾਣੀ ਪੀਤਾ ਜਾਵੇ ਤੇ ਸਾਧ ਸੰਗਤ ਰੋਗੀ ਕਰ ਦਿੰਦਾ, ਸਰੀਰ ਨੂੰ ਪਾਣੀ ਹੁੰਦਾ ਭਾਰਾ, ਇੰਨਾ ਰੋਗੀ ਕਰ ਦਿੰਦਾ ਵੀ ਡਾਕਟਰ ਵੀ ਫਿਰ ਜਵਾਬ ਦੇ ਦੇਣਗੇ, ਭਾਈ ਤੇਰਾ ਕੁਝ ਨਹੀਂ ਹੋ ਸਕਦਾ। ਹਾਂ ਇੱਕ ਗੱਲ ਹੈ ਵੀ ਜੇ ਤੂੰ ਆਪਣੀ ਜਗ੍ਹਾ ਬਦਲ ਲਏ, ਕਿਸੇ ਹਿੱਲ ਸਟੇਸ਼ਨ ਤੇ ਚਲਿਆ ਜਾਵੇ, ਪਾਉਣ ਪਾਣੀ ਦਾ ਫਰਕ ਪਵੇ, ਤੇਰੇ ਪੀਣ ਵਾਲੇ ਪਾਣੀ ਦੀ ਤਸੀਰ ਬਦਲੇ, ਕਿਤੇ ਜਾ ਕੇ ਫਿਰ ਹੋ ਸਕਦਾ ਕੋਈ ਫਰਕ ਪਵੇ, ਨਹੀਂ ਤੇ ਪਾਣੀ ਤੇ ਪਾਣੀ ਆ। ਇਸੇ ਤਰ੍ਹਾਂ ਕਹਿੰਦੇ ਆ ਕਾਹੂ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਕੀ ਅਗਨ ਭਵਨ ਜਰਾਤ ਹੈ। ਅੱਗ ਉਹੀ ਹੈ ਸਾਧ ਸੰਗਤ ਜਿਸ ਨਾਲ ਆਪਾਂ ਪ੍ਰਸ਼ਾਦਾ ਤਿਆਰ ਕਰ ਲੈਂਦੇ ਹਾਂ, ਦੇਗ ਤਿਆਰ ਕਰੀ ਦੀ, ਲੰਗਰ ਤਿਆਰ ਕਰੀ ਦੇ, ਪਰ ਉਸੇ ਅੱਗ ਦੀ ਜੰਗਿਆੜੀ ਜੇ ਤੂੜੀ ਵਾਲੇ ਕੋਠੇ ਚ ਪਾ ਦਿੱਤੀ ਜਾਵੇ ਤੇ ਕੋਠਾ ਘਰ ਬਲ ਕੇ ਸਾਰੇ ਪਿੰਡ ਨੂੰ ਵੀ ਸਾਧ ਸੰਗਤ ਜੀ ਸਾੜ ਸਕਦੀ। ਉਹ ਕਾਹੂ ਕੀ ਸੰਗਤ ਕੀ ਹੈ ਜੀਵਨ ਮੁਕਤ ਹੋ, ਤੇ ਕਾਹੂ ਕੀ ਸੰਗਤ ਕੀ ਹੈ ਜਾਮਪੁਰ ਜਾਤ ਹੈ। ਕਹਿੰਦੇ ਸੰਗਤ ਸੰਗਤ ਦਾ ਇੰਨਾ ਫਰਕ ਹੈ, ਆਖਾਂਗੇ ਤੇ ਸੰਗਤ ਹੀ, ਪਰ ਕੁਝ ਲੋਕਾਂ ਦੇ ਕੋਲ ਬੈਠਾਂਗੇ ਤੇ ਆਤਮਕ ਜੀਵਨ ਉੱਚਾ ਹੋਵੇਗਾ, ਮਨ ਜਿਹੜਾ ਸਾਧ ਸੰਗਤ ਜੀ ਆਤਮਕ ਮੰਡਲਾਂ ਚ ਉਡਾਰੀਆਂ ਮਾਰੇਗਾ, ਸੁਰਤ ਉੱਚੀ ਹੋ ਕੇ ਨਾਮ ਦਾ ਰਸ ਤੇ ਆਨੰਦ ਚੱਖਣ ਲੱਗ ਪਵੇਗੀ। ਕੁਝ ਲੋਕਾਂ ਦੀ ਸੰਗਤ ਕਰਾਂਗੇ, ਕਹਿੰਦੇ ਨੇ ਸਿੱਧੀ ਜਾਵਾਂ ਨੂੰ, ਜਾਵਾਂ ਦੇ ਘਰ ਨੂੰ, ਜਾਮਪੁਰੀ ਨੂੰ ਲੈ ਕੇ ਜਾਵੇਗੀ। ਹੈ ਤਾਂ ਮਨੁੱਖਾਂ ਦੀ ਸੰਗਤ, ਪਰ ਜੇ ਉੱਤਮਾਂ ਦੀ ਕੀਤੀ ਤੇ ਮਨ ਵੀ ਉੱਤਮ ਵਾਲੇ ਪਾਸੇ ਜਾਵੇਗਾ, ਉੱਤਮ ਸੰਗਤ ਹੀ ਉੱਤਮ ਹੋਵੇ, ਚੰਗਿਆਂ ਦੀ ਕੀਤੀ ਤੇ ਚੰਗਾ, ਨਹੀਂ ਤੇ ਫਿਰ ਸਾਧ ਸੰਗਤ ਜੀ ਨਿਵਾਣ ਵਾਲੇ ਪਾਸੇ ਨੂੰ ਤੇ ਲੈ ਕੇ ਜਾਵੇਗੀ। ਕਹਿੰਦੇ ਸੰਗਤ ਦਾ ਇੰਨਾ ਫਰਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਸਾਧ ਸੰਗਤ ਜੀ ਪ੍ਰਾਪਤ ਹੋਇਆ। ਇਸ ਕਰਕੇ ਆਓ, ਜਿੰਨਾ ਕੁ ਸਮਾਂ ਮਹਾਰਾਜ ਨੇ ਕਿਰਪਾ ਕੀਤੀ, ਬਲ ਬਖਸ਼ਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਣ ਉਹਨਾਂ ਦੀਆਂ ਵਡਿਆਈਆਂ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸ੍ਰੀ ਰਾਗ ਮਹਲਾ ਪਹਿਲਾ, ਮਛਲੀ ਜਾਲ ਨਾ ਜਾਣਿਆ, ਸਾਰ ਖਾਰਾ ਅਸਗਾ ਹੋ।
ਰਾਗ ਸ੍ਰੀ ਰਾਗ ਹੈ ਸਾਧ ਸੰਗਤ ਜੀ, ਸ੍ਰੀ ਰਾਗ ਤੋਂ ਗੁਰਬਾਣੀ ਪ੍ਰਾਰੰਭ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਰਾਗ ਤੋਂ ਜਿਹੜੀਆਂ ਪਹਿਲਾਂ ਦੀਆਂ ਬਾਣੀਆਂ ਜਪਜੀ ਸਾਹਿਬ ਤੇ ਸਾਧ ਸੰਗਤ ਜੀ ਰਹਿਰਾਸ ਸਾਹਿਬ ਜੀ ਵਾਲੇ ਨਾਉ ਸ਼ਬਦ, ਉਹ ਰਾਗਾਂ ਤੋਂ ਮੁਕਤ ਨੇ, ਉਹਨਾਂ ਦੀ ਗਿਣਤੀ ਰਾਗਾਂ ਵਿੱਚ ਨਹੀਂ। ਅੱਗਿਓਂ ਫਿਰ ਸ੍ਰੀ ਰਾਗ ਤੋਂ ਸਾਧ ਸੰਗਤ ਜੀ ਰਾਗਾਂ ਦੀ ਤਰਤੀਬ ਸ਼ੁਰੂ ਹੁੰਦੀ ਹੈ, ਤੇ ਪਹਿਲਾ ਜਿਹੜਾ ਰਾਗ ਹੈ ਇਹ ਸ੍ਰੀ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨਿਆ। ਉਵੇਂ ਵੀ ਸਾਰੇ ਰਾਗਾਂ ਵਿੱਚੋਂ ਜਿਹੜੀ ਪ੍ਰਧਾਨਤਾ ਜਿਹੜਾ ਸ਼੍ਰੋਮਣੀ ਰਾਗ ਮੰਨਿਆ ਸਾਧ ਸੰਗਤ ਜੀ, ਉਹ ਸ੍ਰੀ ਰਾਗ ਨੂੰ ਮੰਨਦੇ, ਭਾਈ ਗੁਰਦਾਸ ਜੀ ਨੇ ਬਚਨ ਕੀਤੇ ਹਨ, ਰਾਗਰ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਕਹਿੰਦੇ ਸਾਰੇ ਰਾਗਾਂ ਵਿੱਚੋਂ ਸ੍ਰੀ ਰਾਗ ਜਿਹੜਾ ਇਹ ਸ਼੍ਰੋਮਣੀ ਤੇ ਉੱਤਮ ਹੈ। ਐਸੇ ਰਾਗ ਵਿੱਚ, ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹ। ਇਹ ਆ ਸ਼ਬਦ ਦੀ ਪ੍ਰਾਰੰਭਤਾ ਦੀ ਪੰਕਤੀ, ਪਰ ਆਪਾਂ ਰਹਾਵ ਵਾਲੀ ਪੰਕਤੀ ਸਾਧ ਸੰਗਤ ਜੀ ਥੋੜੀ ਜਿਹੀ ਪਹਿਲਾਂ ਵੇਖ ਲਈਏ ਤੇ ਆਪਾਂ ਨੂੰ ਸਿਧਾਂਤ ਦਾ ਪਤਾ ਲੱਗ ਜਾਏਗਾ। ਹਜ਼ੂਰ ਦੇ ਬਚਨ ਨੇ, ਭਾਈ ਰੇ ਤਿਉ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ। ਇਹ ਆ ਰਹਾਵ ਦੀਆਂ ਪੰਕਤੀਆਂ ਸਿਧਾਂਤ। ਕਹਿੰਦੇ ਭਰਾਵਾ, ਕਾਲ ਨੂੰ ਆਪਣੇ ਸਿਰ ਤੇ ਇੱਦਾਂ ਜਾਣ ਵੀ ਜਿਵੇਂ ਮੱਛੀ ਨੂੰ ਪਤਾ ਨਹੀਂ ਹੁੰਦਾ ਪਾਣੀ ਚ ਆਨੰਦ ਮਾਰਦੀ ਆ, ਲੰਮੀਆਂ ਲੰਮੀਆਂ ਉਡਾਰੀਆਂ ਲਾਉਂਦੀ, ਪਰ ਪਤਾ ਹੀ ਨਹੀਂ ਕਿਹੜੇ ਵੇਲੇ ਜਾਲ ਉੱਤੇ ਆਉਣ ਪੈਣਾ, ਅਚਾਨਕ ਜਾਲ ਪੈ ਗਿਆ ਤੇ ਉਸੇ ਵੇਲੇ ਉਹਦੀ ਮੌਤ। ਪਤਾ ਨਹੀਂ ਸੀ ਭਾਈ ਕਿੱਥੇ ਤੁਰੀ ਫਿਰਦੀ ਨੂੰ ਜਾਲ ਆਣ ਕੇ ਘੇਰ ਲਵੇਗਾ। ਬਸ ਕਹਿੰਦੇ ਉਹ ਰੀਤੀ ਸਮਝ ਮੌਤ ਵਾਲੀ ਕਾਲ ਵਾਲੀ। ਭਾਈ ਰੇ ਇਹੋ ਸਿਰ ਜਾਣੋ ਕਾਲ, ਕਹਿੰਦੇ ਭਰਾਵਾ ਇਉਂ ਕਾਲ ਨੂੰ ਆਪਣੇ ਸਿਰ ਤੇ ਸਮਝ, ਜਿਵੇਂ ਮੱਛੀ ਨੂੰ ਕੋਈ ਪਤਾ ਨਹੀਂ ਹੁੰਦਾ, ਕੋਈ ਮੱਛੀ ਨੂੰ ਦੋ ਚਾਰ ਦਿਨ ਪਹਿਲਾਂ ਸੁਨੇਹਾ ਨਹੀਂ ਮਿਲਦਾ ਵੀ ਇੰਨੇ ਕੁ ਦਿਨਾਂ ਤੱਕ ਜਾਲ ਦੇ ਨੇੜੇ ਤੋਂ ਚਲੀ ਜਾਵੇਗੀ ਤੇ ਫਸ ਜਾਵੇਗੀ। ਕਹਿੰਦੇ ਆਨੰਦ ਮਾਣ ਦੀ ਤਾਰੀਆਂ ਲਾਉਂਦੀ ਤੇ ਅਚਾਨਕ ਹੀ ਸਾਧ ਸੰਗਤ ਦੀ ਜਾਲ ਆਣ ਪੈਂਦਾ ਤੇ ਜਿਵੇਂ ਉਹਨੂੰ ਘੇਰ ਲੈਂਦਾ ਤੇ ਮੌਤ ਤੱਕ ਪਹੁੰਚਾਉਂਦਾ। ਕਹਿੰਦੇ ਇਹ ਕਾਲ ਤੇਰੇ ਸਿਰ ਤੇ ਹਰ ਵੇਲੇ ਹੀ ਮੰਡਰਾਉਂਦਾ ਫਿਰਦਾ, ਪਤਾ ਹੀ ਨਹੀਂ ਕਿਹੜੇ ਵੇਲੇ ਆਖਰੀ ਸਵਾਸ ਤੱਕ ਤੇਰੀ ਮੰਜ਼ਿਲ ਪਹੁੰਚੀ ਤੇ ਉਹਨੇ ਤੈਨੂੰ ਨੱਪ ਲੈਣਾ। ਕਾਲ ਨੂੰ ਸਦਾ ਆਪਣੇ ਸਿਰ ਤੇ ਅਨੁਭਵ ਕਰ, ਕਾਲ ਦੀ ਪਕੜ ਤੋਂ ਬਾਅਦ ਤੂੰ ਕਿਸੇ ਵੇਲੇ ਵੀ ਨਹੀਂ। ਉਹਦੇ ਲਈ ਸਾਧ ਸੰਗਤ ਜੀ ਫਿਰ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਜਿਵੇਂ ਮੱਛੀ ਨੂੰ ਜਾਲ ਘੇਰ ਲੈਂਦਾ ਇਵੇਂ ਗੁਰਮੁਖਾ ਤੈਨੂੰ ਕਾਲ ਘੇਰ ਲਵੇਗਾ। ਇਹ ਰਹਾਵ ਦੀਆਂ ਪੰਕਤੀਆਂ ਨੇ। ਕਾਲ ਜਿਹੜਾ ਸਾਧ ਸੰਗਤ ਜੀ, ਇਹਨੇ ਕਦੀ ਕਿਸੇ ਨੂੰ ਮਾਫ਼ ਨਹੀਂ ਕੀਤਾ। ਹਜ਼ੂਰ ਦੇ ਬਚਨ ਨੇ, ਜੋ ਬਜੇ ਉਸ ਬਿਨਸ ਹੈ ਪਰੋ ਆਜ ਕੇ ਕਾਲ, ਜਿਹੜਾ ਪੈਦਾ ਹੋਇਆ ਉਹਨੇ ਨਾਸ ਜ਼ਰੂਰ ਹੋਣਾ, ਉਹਨੂੰ ਕਾਲ ਨੇ ਮਾਰ ਹੀ ਦੇਣਾ। ਅੱਜ ਕੱਲ ਜਾਂ ਪਰਸੋਂ ਵਾਰੀ ਸਾਰਿਆਂ ਦੀ ਆ ਜਾਵੇਗੀ। ਜੈਸੇ ਕਿਸਾਨ ਬੋਗਾ ਕਿਰਸਾਨੀ, ਕਾਚੀ ਪਾਕੀ ਬਾਢ ਪਰਾਨੀ, ਜੋ ਜਨਮ ਹੈ ਸੋ ਜਨ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਜਿਵੇਂ ਕਿਸਾਨ ਮਹਾਰਾਜ ਕਹਿੰਦੇ ਕਿਸਾਨੀ ਕਰਦਾ ਖੇਤੀ ਬੀਜਦਾ ਉਹਦੀ ਮਰਜ਼ੀ, ਕੱਚੀ ਵੱਢ ਲਏ, ਪੱਕੀ ਵੱਢ ਲਏ, ਡੱਡਰੀ ਵੱਢ ਲਏ, ਉਹਦੀ ਆਪਣੀ ਮਰਜ਼ੀ ਆ, ਉਹਨੇ ਬੀਜੀ ਆ। ਇਸੇ ਤਰ੍ਹਾਂ ਇਹ ਜੀਵ ਸੰਸਾਰ ਤੇ ਪ੍ਰਮਾਤਮਾ ਨੇ ਸਾਧ ਸੰਗਤ ਦੀ ਭੇਜੀ, ਉਹਨਾਂ ਦੀ ਮਰਜ਼ੀ ਹੈ। ਕਿਸੇ ਨੂੰ ਬਚਪਨ ਵਿੱਚ ਲੈ ਜਾਵੇ, ਕਿਸੇ ਨੂੰ ਜਵਾਨੀ ਦੇਖਣ ਦੇਵੇ, ਕਿਸੇ ਨੂੰ ਨਾ ਦੇਖਣ ਦੇਵੇ, ਕਿਸੇ ਨੂੰ ਬਜ਼ੁਰਗ ਅਵਸਥਾ ਚ, ਉਹਦੀ ਆਪਣੀ ਮਰਜ਼ੀ, ਜ਼ੋਰ ਕਿਸੇ ਦਾ ਨਹੀਂ। ਨਹਿ ਬਾਲਕ ਨਹਿ ਜੋਗ ਨੇ ਨਹਿ ਬਿਰਧੀ ਕਛ ਬੰਧ, ਮਹਾਰਾਜ ਦੇ ਬਚਨ ਕਹਿੰਦੇ ਕੋਈ ਪਤਾ ਭਾਈ ਬਾਲਕ ਅਵਸਥਾ ਚ ਜਾਣਾ, ਜਵਾਨੀ ਚ ਚਲੇ ਜਾਣਾ ਕਿ ਬਜ਼ੁਰਗ ਅਵਸਥਾ ਚ ਜਾਣਾ, ਕਿਸੇ ਨੂੰ ਨੀ ਪਤਾ। ਭਾਵੇਂ ਮੰਨੀ ਆਪਾਂ ਬੈਠੇ ਵੀ ਜਾਵਾਂਗੇ ਬਜ਼ੁਰਗ ਅਵਸਥਾ ਚ, ਪਰ ਪਤਾ ਕੋਈ ਨੀ। ਇਹ ਇੱਕ ਆਸ ਹੀ ਆ ਝੂਠੀ। ਨਹਿ ਬਾਲਕ ਨਹਿ ਜੋਬਨੈ, ਜੋਬਨ ਦਾ ਕੋਈ ਪਤਾ ਨੀ, ਬਾਲਕ ਅਵਸਥਾ ਦਾ ਪਤਾ ਨੀ ਕਿੱਥੇ ਜਾਣਾ। ਨਹਿ ਬਿਰਧੀ, ਬਿਰਧ ਵੇਲੇ ਵੀ ਕੋਈ ਆਪਾਂ ਨੀ ਕਹਿ ਸਕਦੇ। ਉਹ ਬੇਰਾ ਨਹਿ ਬੂਝੀਆਂ ਜਬ ਆਏ ਭਰੇ ਜਮ ਫੰਦ, ਮਹਾਰਾਜ ਦੇ ਬਚਨ ਕਹਿੰਦੇ ਉਸ ਵੇਲੇ ਦਾ ਕੋਈ ਪਤਾ ਹੀ ਨੀ ਗੁਰਮੁਖੋ, ਜਦੋਂ ਜਮਾਂ ਦੀ ਫਾਈ ਆਣ ਕੇ ਪਵੇਗੀ, ਪਤਾ ਨੀ ਬਚਪਨ ਚ ਆਣ ਕੇ ਪੈ ਜਾਣੀ ਹੈ, ਪਤਾ ਨੀ ਜਵਾਨੀ ਚ ਆਣ ਕੇ ਪਵੇ, ਪਤਾ ਨੀ ਬਜ਼ੁਰਗ ਅਵਸਥਾ ਚ ਆਣ ਕੇ ਪਵੇ। ਪੈਣੀ ਜ਼ਰੂਰ ਆ, ਇਹ ਅਟਲ ਸੱਚਾਈ ਆ, ਪਵੇ ਪਵੇਗੀ ਜ਼ਰੂਰ। ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੀ ਗੁਰ ਸ਼ਬਦ ਵਿਚਾਰਿਆ। ਮਹਾਰਾਜ ਦੇ ਬਚਨ ਕਹਿੰਦੇ ਜੋ ਪੈਦਾ ਹੋਇਆ ਗੁਰਮੁਖੋਂ ਨੂੰ ਕਾਲ ਨੇ ਬਿਲਕੁਲ ਸੰਘਾਰ ਦੇਣਾ, ਮਾਰ ਦੇਣਾ। ਪਰ ਕੁਝ ਲੋਕ ਕਾਲ ਤੋਂ ਬਚ ਵੀ ਜਾਂਦੇ ਆ, ਜਿਨ੍ਹਾਂ ਤੱਕ ਕਾਲ ਦੀ ਪਹੁੰਚ ਨਹੀਂ, ਉਹ ਕਿਹੜੇ ਆ? ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ, ਜਿਨ੍ਹਾਂ ਨੂੰ ਹਰੀ ਰੱਖੇ, ਜਿਹੜੇ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਦਾ ਰੂਪ ਹੋ ਕੇ ਸ਼ਬਦ ਵਿੱਚ ਭੇਦ ਹੋ ਜਾਣ, ਸਾਧ ਸੰਗਤ ਜੀ ਉਹਨਾਂ ਨੂੰ ਕਾਲ ਨਹੀਂ ਮਾਰ ਸਕਦਾ। ਇਹ ਨਾ ਸਮਝਣਾ ਸਰੀਰ ਕਰਕੇ ਨਹੀਂ ਮਾਰ ਸਕਦਾ, ਸਰੀਰ ਕਰਕੇ ਤੇ ਮੌਤ ਹਰੇਕ ਨੂੰ ਆਵੇਗੀ। ਪਰ ਅਸਲ ਵਿੱਚ ਸਾਧ ਸੰਗਤ ਦੀ ਮੌਤ ਜਿਨ੍ਹਾਂ ਨੇ ਸਰੀਰ ਨੂੰ ਆਪਣਾ ਹਿੱਸਾ ਮੰਨ ਲਿਆ, ਆਪਣਾ ਅਸਲ ਰੂਪ ਮੰਨ ਲਿਆ, ਉਹਨਾਂ ਦੀ ਤੇ ਮੌਤ ਦੀ ਲੜੀ ਕਦੇ ਮੁੱਕ ਸਕਦੀ ਨਹੀਂ। ਉਹਨਾਂ ਨੂੰ ਵਾਰ ਵਾਰ ਜਨਮ ਤੇ ਵਾਰ ਵਾਰ ਮੌਤ। ਪਰ ਜਿਹਨੇ ਸਰੀਰ ਤੋਂ ਉੱਪਰ ਉੱਠ ਕੇ ਸਾਧ ਸੰਗਤ ਦੀ ਆਪਣੀ ਆਤਮਾ ਨਾਲ ਪਛਾਣ ਬਣਾ ਲਈ, ਉਹਨੂੰ ਮੁੜ ਕੇ ਮੌਤ ਨਹੀਂ, ਉਹ ਮੌਤ ਦੀ ਕਾਲ ਦੀ ਪਕੜ ਤੋਂ ਪਰੇ ਹੈ। ਕਿਉਂਕਿ ਸਰੀਰ ਮਿਲੇਗਾ ਤੇ ਮੌਤ ਵੀ ਆਵੇਗੀ, ਨਿੱਜ ਸਰੂਪ ਦੀ ਪਛਾਣ ਕਰ ਲੈਣ ਤੋਂ ਬਾਅਦ ਸਰੀਰਾਂ ਦਾ ਸਿਲਸਿਲਾ ਖਤਮ, ਇਸ ਕਰਕੇ ਮੌਤ ਵੀ ਨਹੀਂ ਆਵੇਗੀ। ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ, ਗੁਰੂ ਨੇ ਕਿਰਪਾ ਕੀਤੀ ਤੇ ਕਹਿੰਦੇ ਸ਼ਬਦ ਦੀ ਵਿਚਾਰ ਕਰਕੇ ਜੇ ਕੋਈ ਸ਼ਬਦ ਵਿੱਚ ਭੇਦ ਹੋਇਆ ਉਹ ਕਾਲ ਤੋਂ ਬਚਿਆ, ਨਹੀਂ ਤੇ ਹਰੇਕ ਨੂੰ ਸਾਧ ਸੰਗਤ ਦੀ ਕਾਲ ਮਾਰੇਗਾ। ਭਾਈ ਰੇ ਇਹੋ ਸਿਰ ਜਾਣੋ ਕਾਲ, ਭਰਾਵਾ ਸਿਰ ਤੇ ਇੱਦਾਂ ਕਾਲ ਨੂੰ ਸਮਝ ਜਿਉ ਮੱਛੀ ਤਿਉ ਮਾਨਸਾ। ਕਹਿੰਦੇ ਮਾਨਸ ਦਾ ਤੇ ਮੱਛੀ ਦਾ ਇੱਕੋ ਜਿਹਾ ਹਿਸਾਬ ਹੈ, ਪ੍ਰਮਾਣ ਦਿੱਤਾ ਮਹਾਰਾਜ ਨੇ। ਜਿਵੇਂ ਮੱਛੀ ਨੂੰ ਨਹੀਂ ਨਾ ਪਤਾ ਕਿਹੜੇ ਵੇਲੇ ਜਾਲ ਆਣ ਪਵੇਗਾ ਤੇ ਮੌਤ, ਇਸੇ ਤਰ੍ਹਾਂ ਕਿਸੇ ਵੀ ਬੰਦੇ ਨੂੰ ਨਹੀਂ ਪਤਾ ਸਾਧ ਸੰਗਤ ਜੀ ਕਿਹੜੇ ਵੇਲੇ ਜਮਾਂ ਦਾ ਡੰਡਾ ਕਿੱਥੇ ਕਦੋਂ ਸਿਰ ਚ ਆਣ ਵੱਜੇਗਾ, ਕੋਈ ਪਤਾ ਹੀ ਨਹੀਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਿਧਾਂਤ ਰੱਖ ਕੇ ਇਸ ਸ਼ਬਦ ਨੂੰ ਉਚਾਰਨ ਕੀਤਾ ਭਾਈ ਕਾਲ ਨੂੰ ਸਦਾ ਆਪਣੇ ਸਿਰ ਤੇ ਹਾਜ਼ਰ ਨਾਜ਼ਰ ਤੱਕ, ਕਾਲ ਦਿਸੇਗਾ ਤੇ ਫਿਰ ਤੈਨੂੰ ਰੱਬ ਵੀ ਦਿਸੇਗਾ। ਜੇ ਮੌਤ ਭੁੱਲ ਗਈ ਤੇ ਪ੍ਰਮਾਤਮਾ ਕਦੀ ਨੀ ਚੇਤੇ ਆਉਣ ਲੱਗਾ। ਪ੍ਰਮਾਤਮਾ ਦਾ, ਪ੍ਰਮਾਤਮਾ ਦੀ ਯਾਦ ਦਾ ਤੇ ਮੌਤ ਦਾ ਸਾਧ ਸੰਗਤ ਜੀ ਬਹੁਤ ਨੇੜੇ ਦਾ ਸੰਬੰਧ ਹੈ। ਬਹੁਤ ਵਾਰ ਆਪਾਂ ਸਾਧ ਸੰਗਤ ਜੀ ਵੇਖਿਆ ਸੰਸਾਰੀ ਪੱਖ ਤੋਂ ਕਿ ਜਦੋਂ ਬੰਦੇ ਨੂੰ ਬਿਲਕੁਲ ਅਚਾਨਕ ਜਾਂਦਿਆਂ ਜਾਂਦਿਆਂ ਇੱਕਦਮ ਸਿਰ ਤੇ ਮੌਤ ਨਜ਼ਰੀ ਪਵੇ, ਬੰਦਾ ਤੁਰਿਆ ਜਾਂਦਾ, ਅਚਾਨਕ ਉਹਨੂੰ ਐਵੇਂ ਲੱਗੇ ਵੀ ਹੁਣ ਐਕਸੀਡੈਂਟ ਹੀ ਹੋਵੇਗਾ ਜਾਂ ਕੋਈ ਚੀਜ਼ ਮੇਰੇ ਉੱਤੇ ਹੀ ਆਣ ਚੜ੍ਹਨ ਲੱਗੀ ਹੈ, ਕੋਈ ਗੱਡੀ ਮੈਂ ਥੱਲੇ ਹੀ ਆ ਚੱਲਿਆ, ਇੱਕਦਮ ਉਹ ਤੋਂ ਰੱਬ ਚੇਤੇ ਆਉਂਦਾ। ਫਿਰ ਅਸਲ ਵਿੱਚ ਤੇ ਆਈ ਸਿਰ ਤੇ ਮੌਤ ਹੈ, ਪਰ ਪਰਮਾਤਮਾ ਨੂੰ ਚੇਤੇ ਕਰਵਾ ਦੇਗੀ ਇੱਕਦਮ, ਜਦੋਂ ਹੋਰ ਕੋਈ ਚਾਰਾ ਨਹੀਂ ਚੱਲਦਾ ਉਸੇ ਵੇਲੇ ਪਰਮਾਤਮਾ ਹੀ ਚੇਤੇ ਆਵੇਗਾ। ਇਸ ਕਰਕੇ ਰੱਬ ਦੀ ਯਾਦ ਤੇ ਮੌਤ ਦਾ ਬਹੁਤ ਨੇੜੇ ਦਾ ਸੰਬੰਧ ਹੈ। ਮੌਤ ਚੇਤੇ ਆ, ਕਾਲ ਚੇਤੇ ਆ, ਤੇ ਰੱਬ ਜ਼ਰੂਰ ਚੇਤੇ ਰਹੇਗਾ। ਸੋ ਹਜ਼ੂਰ ਨੇ ਜਿਵੇਂ ਕਿਰਪਾ ਕੀਤੀ ਆ, ਉਹ ਸ਼ਰਧਾ ਭਾਵਨਾ ਨਾਲ ਸ਼ੁਰੂ ਤੁਮਾਰਾ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਹੋ।
ਕਹਿੰਦੇ ਮੱਛੀ ਨੂੰ ਕਿਹੜਾ ਪਤਾ ਸੀ ਜਾਲ ਦਾ, ਉਹ ਖਾਰੇ ਸਮੁੰਦਰ ਵਿੱਚ, ਡੂੰਘੇ ਸਮੁੰਦਰ ਵਿੱਚ ਤਾਰੀਆਂ ਲਾਉਂਦੀ ਫਿਰਦੀ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਜਾਲ ਕਿੱਥੇ ਆਣ ਕੇ ਪੈ ਜਾਵੇਗਾ ਮੈਨੂੰ। ਇਸੇ ਤਰ੍ਹਾਂ ਜਿਹੜਾ ਸੰਸਾਰ ਸਾਧ ਸੰਗਤ ਜੀ ਸਮੁੰਦਰ ਦੀ ਨਿਆਈ ਹੈ, ਜਿਹੜੇ ਦੁੱਖ ਨੇ ਇਹਦੇ ਵਿੱਚ ਉਹ ਖਾਰਾ ਪਾਣਿਆ ਸੰਸਾਰ ਦਾ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਹੋ। ਕਹਿੰਦੇ ਨੇ ਸਮੁੰਦਰ ਖਾਰਾ ਹੁੰਦਾ, ਹੁਣ ਸੰਸਾਰ ਨੂੰ ਸਮੁੰਦਰ ਨਾਲ ਤੁਲਨਾ ਦਿੱਤੀ ਤੇ ਸਮੁੰਦਰ ਵਿੱਚ ਖਾਰਾ, ਸੰਸਾਰ ਵਿੱਚ ਖਾਰਾਪਨ ਕੀ ਹੈ? ਜਿਹੜੇ ਦੁੱਖ ਨੇ। ਕਹਿੰਦੇ ਨੇ ਸੰਸਾਰ ਵਿੱਚ ਤੂੰ ਆਨੰਦ ਮਾਣਦਾ ਫਿਰਦਾ, ਪਰ ਆਨੰਦ ਮਾਣਦੇ ਨੂੰ ਵੀ ਦੁੱਖ ਘੇਰੀ ਜਾਂਦੇ ਆ। ਜਿਵੇਂ ਮੱਛੀ ਨੂੰ ਨੀ ਸੀ ਪਤਾ ਡੂੰਘੇ ਸਮੁੰਦਰ ਚ ਤਾਰੀਆਂ ਲਾਉਂਦੀ ਨੂੰ, ਇਸੇ ਤਰ੍ਹਾਂ ਤੈਨੂੰ ਨੀ ਪਤਾ ਕਿੱਥੇ ਜਾ ਕੇ ਸਵਾਸਾਂ ਦਾ ਅੰਤ ਹੋ ਜਾਵੇਗਾ। ਭੀਤ ਉਪਰੇ ਕੇਤ ਘਤਾਈਏ ਅੰਤ ਔਰ ਕੋ ਆਹ। ਕਹਿੰਦੇ ਨੇ ਕੰਧ ਉੱਤੇ ਕਿੰਨੀ ਕੁ ਦੇਰ ਭੱਜੇਗਾ ਜੀਵਨ? ਕੰਧ ਉੱਤੇ ਭੱਜਣ ਦੀ ਨਿਆਈ ਹੈ, ਅੰਤ ਨੂੰ ਇਹਦਾ ਅਖੀਰਲਾ ਸਿਰਾ ਹੋਏਗਾ ਇੱਕ ਦਿਨ।
ਅੱਤ ਸਿਆਣੀ ਸੋਹਣੀ ਕਿਉਂਕਿ ਤੋ ਵੇਸਾਹ,
ਕਹਿੰਦੇ ਨੇ ਕਿਉਂ ਬੇਪਰਵਾਹੀ ਕੀਤੀ ਕਾਲ ਵੱਲੋਂ। ਬੜੇ ਅਜੀਬ ਕਈ ਸਿਆਣੇ ਨੇ ਸਾਧ ਸੰਗਤ ਜੀ, ਕਈ ਆਪਣੀ ਸੁੰਦਰਤਾ ਤੇ ਆਪਣੇ ਸਰੀਰ ਦੇ ਬਲ ਤੇ ਮਾਣ ਕਰੀ ਜਾਂਦੇ, ਪਰ ਕਹਿੰਦੇ ਨੇ ਇਹ ਫਿਰ ਕੀ ਤੈਨੂੰ ਕਾਲ ਤੋਂ ਬਚਾ ਲਵੇਗੀ ਤੇਰੀ ਸਿਆਣਪ? ਜਿੰਨੀਆਂ ਮਰਜ਼ੀ ਸਿਆਣਪਾਂ ਬੰਦਾ ਵਰਤੇ ਸਾਧ ਸੰਗਤ ਜੀ, ਨਾ ਵਡੇਪੇ ਤੋਂ ਬਚ ਸਕਦਾ ਨਾ ਕਾਲ ਤੋਂ। ਇਹ ਦੋ ਅਟਲ ਨਿਯਮ ਨੇ ਪਰਮਾਤਮਾ ਦੇ, ਜਿੱਥੇ ਮਰਜ਼ੀ ਚਲਿਆ ਜਾਵੇ, ਬਲਕਿ ਧਰਤੀ ਛੱਡ ਕੇ ਸਾਧ ਸੰਗਤ ਜੀ ਕਿਸੇ ਹੋਰ ਧਰਤੀ ਤੇ ਮੰਗਲ ਗ੍ਰਹਿ ਤੇ ਭਾਵੇਂ ਕਿਉਂ ਨਾ ਚੜ ਜਾਵੇ, ਉੱਥੇ ਵੀ ਮੌਤ ਤੇ ਵਡੇਪਾ ਇਹਦੇ ਪਿੱਛੇ ਹੀ ਜਾਵੇਗਾ, ਇਹ ਪਰਮਾਤਮਾ ਦਾ ਨਿਯਮ ਹੈ। ਕਹਿੰਦੇ ਤੇਰੀਆਂ ਮਨ ਦੀਆਂ ਚਲਾਕੀਆਂ ਤੇ ਸਿਆਣਪਾਂ ਤੈਨੂੰ ਕਾਲ ਤੋਂ ਬਚਾ ਨਾ ਸਕਣਗੀਆਂ।
ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾ ਹੋ,
ਆਪਣੇ ਕੀਤੇ ਕਰਮਾਂ ਕਰਕੇ ਕਹਿੰਦੇ ਤੂੰ ਫਸ ਗਿਆ ਅਸਲ ਵਿੱਚ, ਕਾਲ ਤੇ ਸਿਰ ਤੋਂ ਟਲਣਾ ਹੀ ਨਹੀਂ ਸੀ। ਬੜੇ ਯਤਨ ਕਰਦਾ ਬੰਦਾ ਸਾਧ ਸੰਗਤ ਜੀ ਕਾਲ ਨੂੰ ਟਾਲਣ ਦੇ, ਹੁਣ ਤਾਂ ਚਲੋ ਗੁਰਮਤ ਦਾ ਪ੍ਰਚਾਰ ਹੋਣ ਕਰਕੇ ਸਿੱਖ ਭਾਵੇਂ ਉਹ ਨਾ ਹੀ ਕਰਦੇ ਹੋਣ, ਪਰ ਪਹਿਲੇ ਸਮਿਆਂ ਚ ਸਾਧ ਸੰਗਤ ਜੀ ਰਾਵਣ ਨੇ ਪੂਰਾ ਯਤਨ ਕੀਤਾ ਮੈਂ ਮਰਾਂ ਨਾ, ਹਰਨਾਕਸ਼ ਨੇ ਸਾਰੀ ਬੰਦਗੀ ਇਸੇ ਕਰਕੇ ਕੀਤੀ ਤੇ ਵਾਰੀ ਇਹ ਰਿਹਾ ਵੀ ਮੈਨੂੰ ਮੌਤ ਨਾ ਆਵੇ, ਪਰ ਇਹ ਨਹੀਂ ਸੀ ਪਤਾ ਵੀ ਪਰਮਾਤਮਾ ਦਾ ਅਟਲ ਨਹੀਂ, ਮੈਂ ਇਹ ਨਹੀਂ ਟਲ ਸਕਦਾ। ਭਾਵੇਂ ਵਾਰ ਲੈ ਵੀ ਲਿਆ, ਬੰਦਗੀ ਦਾ ਫਲ ਉਹਨਾਂ ਨੇ ਕਹਿ ਦਿੱਤਾ ਵੀ ਜੇ ਹੀ ਮੰਗਦਾ ਚੱਲ ਠੀਕ ਹੈ, ਪਰ ਮੌਤ ਨਹੀਂ ਸਾਧ ਸੰਗਤ ਜੀ ਟਲੀ। ਕਾਲ ਨਾ ਟਲੇ ਸਿਰਾ, ਸਿਰ ਤੋਂ ਕਾਲ ਕਦੇ ਵਾਸਤੇ ਵੀ ਨਹੀਂ ਟਲ ਸਕਦਾ, ਜਿੰਨੀਆਂ ਮਰਜ਼ੀ ਸਿਆਣਪਾਂ ਕਰ। ਕੀਤੇ ਕਾਰਨ ਪਾਕੜੇ, ਫਿਰ ਕਹਿੰਦੇ ਆਪਣੇ ਕੀਤੇ ਕਰਮਾਂ ਕਰਕੇ ਫੜਿਆ ਜਾਵੇਗਾ। ਜੇ ਤੇਰੇ ਕਰਮ ਚੰਗੇ ਆ, ਜੇ ਕਰਮ ਉੱਤਮ ਨੇ ਤੇ ਸੰਗਤ ਉੱਤਮ ਪੁਰਸ਼ਾਂ ਦੀ ਹੈ, ਫਿਰ ਕਾਲ ਤੋਂ ਬਚ ਸਕਦਾ। ਸਰੀਰ ਕਰਕੇ ਤੇ ਕਾਲ ਨਹੀਂ ਟਲੇਗਾ, ਪਰ ਸਦਾ ਦੀ ਹੈ ਜਿਹੜੀ ਮੌਤ ਘੜੀ ਮੁੜੀ ਆਉਣੀ, ਉਹਦੇ ਤੋਂ ਬਚ ਜਾਵੇਗਾ। ਤੇ ਜੇ ਫਸਿਆ ਉਹ ਵੀ ਆਪਣੇ ਕੀਤੇ ਕਰਮਾਂ ਕਰਕੇ। ਕੀਤੇ ਕਾਰਨ ਪਾਕੜੀ, ਤੇਰੇ ਕੀਤੇ ਕਰਮਾਂ ਦੇ ਨਾਲ ਤੈਨੂੰ ਬੰਧਨ ਪੈਣੇ ਆ, ਕੀਤੇ ਕਰਮਾਂ ਦਾ ਕਰਕੇ ਤੂੰ ਛੁੱਟ ਸਕੇਗਾ। ਹਾਂ, ਕੀਤੇ ਕਰਮਾਂ ਨਾਲ ਗੁਰੂ ਦੀ ਕਿਰਪਾ ਲੈਣੀ ਚਾਹੀਦੀ ਛੁਟਕਾਰੇ ਵਾਸਤੇ, ਬੰਧਨ ਆਪਣੇ ਕੀਤੇ ਕਰਮਾਂ ਨਾਲ ਹੀ ਪੈ ਜਾਣਗੇ, ਛੁਟਕਾਰਾ ਆਪਣੇ ਕਰਮਾਂ ਦੇ ਨਾਲ ਮਹਾਰਾਜ ਦੀ ਕਿਰਪਾ ਨਾਲ, ਤਾਂ ਓਦਾਂ ਨਹੀਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਵਿਛੜਨ ਵਾਸਤੇ ਕਰਮ ਸੀ, ਮਿਲਣ ਵਾਸਤੇ ਇਕੱਲੇ ਕਰਮ ਨਹੀਂ, ਵਿਛੋੜਾ ਪਾਉਣ ਲਈ ਇਕੱਲੇ ਕਰਮ ਹੀ ਸਹਾਈ ਨੇ। ਪਰ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਉਹ ਕਹਿੰਦੇ ਨੇ ਮਿਲਣ ਵਾਸਤੇ ਇਕੱਲੇ ਕਰਮ ਨਹੀਂ, ਮਿਲਣ ਵਾਸਤੇ ਮਿਲਣ ਵਾਲੇ ਕਰਮ ਕਰੇਗਾ ਉਹਨਾਂ ਨਾਲ ਮਹਾਰਾਜ ਦੀ ਕਿਰਪਾ ਰਲੇ, ਤਾਂ ਮਹਾਰਾਜ ਦੀ ਕਿਰਪਾ ਹੋਵੇ ਤੇ ਫਿਰ ਉਹ ਕਰਮ ਕਰੇਗਾ ਜਿਹੜੇ ਪਰਮਾਤਮਾ ਦੇ ਨੇੜੇ ਲੈ ਕੇ ਜਾਣਗੇ, ਤਾਂ ਮਲਾਪ ਹੈ, ਨਹੀਂ ਤੇ ਆਪਣੇ ਕੀਤੇ ਕਮਾਂ ਕਰਕੇ ਫਸ ਜਾਵੇਗਾ ਤੂੰ।
ਭਾਈ ਰੇ ਇਉਂ ਸਿਰ ਜਾਣੋ ਕਾਲ,
ਕਹਿੰਦੇ ਭਰਾਵਾ ਇਉਂ ਸਿਰ ਤੇ ਕਾਲ ਨੂੰ ਜਾਣ ਤੂੰ, ਭਾਈ ਕਾਲ ਜਿਹੜਾ ਤੇਰੇ ਸਿਰ ਤੇ ਸਦਾ ਹੀ ਹੈ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆ, ਉਹ ਘਟੇ ਤਨ ਸ਼ੀਜਾ, ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ। ਕਿਵੇਂ ਕਾਲ ਸਾਹ ਸੰਗਤ ਜੀ ਇਹ ਲਈ ਜਾਂਦਾ ਸਾਨੂੰ ਥੱਲੇ ਨੂੰ, ਸਰੀਰ ਕਿਵੇਂ ਸ਼ਿਜਦਾ ਜਾਂਦਾ, ਕਹਿੰਦੇ ਦਿਨ ਦਿਨ ਕਰਕੇ, ਪਹਿਰ ਪਹਿਰ ਕਰਕੇ, ਘੜੀ ਘੜੀ ਕਰਕੇ ਉਮਰ ਘਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸ਼ੀਜੈ, ਤਨ ਕਮਜ਼ੋਰ ਹੁੰਦਾ ਦਿਨੋ ਦਿਨ, ਉਮਰ ਘਟਦੀ ਜਾਂਦੀ ਹੈ। ਇੱਕ ਦਿਨ ਜਿਹੜਾ ਲੰਘ ਗਿਆ ਸਾਧ ਸੰਗਤ ਜੀ ਉਮਰ ਚੋਂ ਘਟ ਗਿਆ, ਇੱਕ ਪਹਿਰ ਜਿਹੜਾ ਲੰਘ ਗਿਆ ਇਹ ਘਟ ਗਿਆ, ਇੱਕ ਘੜੀ ਜਿਹੜੀ ਲੰਘ ਗਈ 24 ਮਿੰਟਾਂ ਦੀ ਹੁੰਦੀ ਘੜੀ, ਜਿਹੜੀ ਇੱਕ ਘੜੀ ਲੰਘ ਗਈ ਇਹ ਉਮਰ ਆਪਣੀ ਘਟ ਗਈ। ਕਾਲ ਅਹੇਰੀ ਫਿਰੈ ਵਧਿਕ ਜਿਉ, ਕਹਿੰਦੇ ਕਾਲ ਉਹਨਾਂ ਨੇੜੇ ਹੁੰਦਾ ਜਾਂਦਾ, ਜਿੰਨੇ ਸਵਾਸ ਤੇਰੇ ਘਟਦੇ ਜਾਂਦੇ ਆ, ਸ਼ਿਕਾਰੀ ਦੀ ਤਰ੍ਹਾਂ ਕਾਲ ਦੀ ਨਿਗਾਹ ਤੇਰੇ ਉੱਤੇ ਪੱਕੀ ਹੁੰਦੀ ਜਾਂਦੀ ਹੈ, ਕਾਲ ਤੇਰੇ ਸਿਰ ਤੇ ਹੀ ਹੈ। ਕਹੋ ਕਵਣ ਵਿਧ ਕੀਜੈ, ਕੋਈ ਵਿਧੀ ਕੀਤੀ, ਕੋਈ ਉਹਦੇ ਤੋਂ ਬਚਣ ਦਾ ਯਤਨ ਕੀਤਾ ਕਿ ਨਹੀਂ? ਜੇ ਨਹੀਂ ਕੀਤਾ ਤਾਂ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ, ਅੱਜ ਹੂ ਕਸ ਵਿਗੜਿਓ ਨਹੀਂ, ਪਰ ਕਹਿੰਦੇ ਅਜੇ ਕੀ ਵਿਗੜ ਗਿਆ, ਨਹੀਂ ਕੀਤਾ ਤੇ ਹੁਣ ਕਰ ਸਕਦਾ ਤੂੰ। ਭਾਖਿਓ ਤੂੰ ਇਹ ਪੁਕਾਰ, ਮਹਾਰਾਜ ਦੇ ਬਚਨ ਕਹਿੰਦੇ ਅਸੀਂ ਤੈਨੂੰ ਕਹਿ ਦਿੱਤਾ, ਪੁਕਾਰ ਲਾ ਦਿੱਤੀ, ਅੱਗਿਓ ਤੂੰ ਯਤਨ ਕਰਨਾ ਕਿ ਨਹੀਂ ਕਰਨਾ ਇਹ ਤੇਰੀ ਮਰਜ਼ੀ ਹੈ।
ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ,
ਜਿਉਂ ਮੱਛੀ ਨੂੰ ਅਚਾਨਕ ਜਾਲ ਆਣ ਕੇ ਪੈਂਦਾ, ਉਹ ਕਾਲ ਤੈਨੂੰ ਵੀ ਅਚਾਨਕ ਹੀ ਪਵੇਗਾ। ਅਚਿੰਤੇ ਬਾਜ ਪਏ, ਅਚਿੰਤੇ ਦਾ ਅਰਥ ਸਤਸੰਗ ਜੀ ਜਿਹੜੇ ਚੇਤਨ ਵਿੱਚ ਨਹੀਂ ਸਨ, ਚੇਤੇ ਚ ਨਹੀਂ ਸਨ, ਜਿਹਦਾ ਪਤਾ ਨਹੀਂ ਸੀ ਕਦੋਂ ਪਵੇਗਾ, ਉਹਨੂੰ ਕਹਿੰਦੇ ਅਚਿੰਤੇ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹਾਂ ਜਿਹਨੂੰ ਅਚਿੰਤੇ ਬਾਜ ਪਏ, ਅਚਿੰਤੇ ਦਾ ਅਰਥ ਹੈ ਵੀ ਪਤਾ ਨਹੀਂ ਸੀ ਕਦੋਂ ਪੈਣਗੇ, ਇਕਦਮ ਆਣ ਕੇ ਪੈ ਗਏ, ਕੁਝ ਨਹੀਂ ਕਰ ਸਕਿਆ, ਜਾਣਕਾਰੀ ਨਹੀਂ ਸੀ ਉਹਦੇ ਪੈਣ ਦੀ, ਪਰ ਪੈ ਗਏ। ਕਹਿੰਦੇ ਇਉਂ ਤੈਨੂੰ ਹੀ ਕਾਲ ਅਚਿੰਤੀ ਆਣ ਕੇ ਪਵੇਗਾ, ਜਿਵੇਂ ਮੱਛੀ ਨੂੰ ਜਾਲ ਆਣ ਕੇ ਅਚਿੰਤ ਪੈਂਦਾ ਹੈ। ਸਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ।
ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ,
ਸਾਰਾ ਸੰਸਾਰ ਹੀ ਸਾਧ ਸੰਗਤ ਜੀ ਕਾਲ ਨੇ ਅਸਲ ਵਿੱਚ ਬੰਨਿਆ ਹੋਇਆ। ਬਿਨ ਗੁਰ ਕਾਲ, ਕਹਿੰਦੇ ਬਿਨਾਂ ਗੁਰੂ ਤੋਂ ਕਾਲ ਜਿਹੜਾ ਸਤਸੰਗ ਜੀ ਅਟਲ ਹੈ, ਗੁਰੂ ਸਾਹਿਬ ਚਾਹੁਣ ਤੇ ਕਾਲ ਨੂੰ ਟਾਲ ਸਕਦੇ ਆ, ਫਿਰ ਮੁੜ ਕੇ ਕਦੀ ਕਾਲ ਨੀ ਸਤਸੰਗ ਜੀ ਜਿੱਤੇਗਾ ਜੇ ਗੁਰੂ ਦੀ ਕਿਰਪਾ ਹੋ ਜਾਵੇ ਤੇ। ਬਾਬਾ ਫਰੀਦ ਜੀ ਨੇ ਆਖਿਆ ਨਾ, ਮੈਂ ਨਾ ਮਰੋ ਮਰਬੋ ਸੰਸਾਰਾ, ਕਿਉਂ ਆਖਿਆ ਏਦਾਂ, ਮਰ ਤਾਂ ਜਾਣਾ ਫਿਰ ਵੀ, ਫਰੀਦ ਸਾਹਿਬ ਜੀ ਨੇ ਵੀ ਸਰੀਰ ਕਰਕੇ, ਕਬੀਰ ਸਾਹਿਬ ਜੀ ਨੇ ਵੀ ਚਲੇ ਤੇ ਜਾਣਾ ਹੀ ਹੈ, ਪਰ ਕਹਿੰਦੇ ਨਹੀਂ ਗੁਰਮੁਖੋ ਮੈਂ ਨੀ ਮਰਨਾ। ਇਸ ਕਰਕੇ ਭਾਈ ਨਿਜ ਸਰੂਪ ਦੀ ਪਛਾਣ ਹੋ ਗਈ, ਹੁਣ ਕਹਿੰਦੇ ਮੈਨੂੰ ਮੌਤ ਨੀ ਆਉਣੀ, ਬਾਕੀ ਸੰਸਾਰ ਨੂੰ ਆਵੇਗੀ, ਕਿਉਂਕਿ ਸੰਸਾਰ ਉਸ ਰਸਤੇ ਤੇ ਤੁਰਿਆ ਨਹੀਂ ਜਿਸ ਰਸਤੇ ਦਾ ਸਤਸੰਗ ਜੀ ਕਬੀਰ ਸਾਹਿਬ ਜੀ ਨੇ ਹੁਣ ਭਾਲ ਕਰਕੇ, ਜਿਸ ਰਸਤੇ ਦੀ ਖੋਜ ਕਰਕੇ ਕਬੀਰ ਸਾਹਿਬ ਜੀ ਨੇ ਆਪਣੀ ਮੰਜ਼ਿਲ ਪ੍ਰਾਪਤ ਕਰ ਲਈ, ਉਸ ਰਸਤੇ ਤੇ ਤੁਰਨ ਕਰਕੇ ਫਿਰ ਕਾਲ ਜਿੱਤ ਨਹੀਂ ਸਕਦਾ। ਉਵੇਂ ਕਾਲ ਨੇ ਸਤਸੰਗ ਜੀ ਕਿਸੇ ਨੂੰ ਮਾਫ਼ ਨਹੀਂ ਕਰਨਾ, ਕਿਉਂਕਿ ਕਾਲ ਜਿਹੜਾ ਇਹ ਜੋ ਜਿਹੜੀ ਚੀਜ਼ ਬਣੀ ਕਾਲ ਵਿੱਚ ਆ ਉਹਨੇ ਟੱਠਣਾ ਵੀ ਕਾਲ ਵਿੱਚ। ਕਾਲ ਕਹਿ ਲਓ ਤੁਸੀਂ ਸਮਾਂ, ਸਮਾਂ ਹੀ ਆ ਉਹ ਸਿਰ ਤੇ ਸਤਸੰਗ ਜੀ ਪਲ ਪਲ ਕਰਕੇ ਆਉਂਦਾ ਜਾਂਦਾ, ਸਵਾਸ ਪਿੱਛੇ ਨੂੰ ਤੁਰੇ ਜਾਂਦੇ ਤੇ ਅਖੀਰੀ ਸਵਾਸ ਵਾਲਾ ਸਮਾਂ ਆਵੇਗਾ, ਉਸ ਸਵਾਸ ਤੋਂ ਬਾਅਦ ਨਹੀਂ ਫਿਰ ਸਤਸੰਗ ਜੀ ਸਵਾਸ ਅੰਦਰ ਅੰਦਰ ਜਾਵੇਗਾ, ਬਾਹਰ ਨਿਕਲੀ ਹੋਈ ਹੈ ਸਵਾਸਾਂ ਦੀ ਪਾਉਣ ਮੁੜ ਕੇ ਅੰਦਰ ਨਾ ਜਾਵੇਗੀ ਜਦੋਂ ਉਹ ਆਖਰੀ ਸਵਾਸ ਦਾ ਸਮਾਂ ਆ ਗਿਆ। ਜਿਹੜੀ ਚੀਜ਼ ਸਮੇਂ ਨੇ ਬਣਾਈ ਸਤਸੰਗ ਜੀ ਉਹਨੂੰ ਸਮੇਂ ਨੇ ਮਾਰਨਾ, ਜਿਹੜਾ ਸਮੇਂ ਚ ਪੈਦਾ ਹੋਇਆ ਮਰੇਗਾ ਵੀ ਸਮੇਂ ਦੇ ਅੰਦਰ ਹੀ, ਪਰ ਪਰਮਾਤਮਾ ਗੁਰੂ ਸਾਹਿਬ ਗੁਰੂ ਦੀ ਕਲਾ ਉਹਦੀ ਮਿਹਰ ਦੀ ਬਖਸ਼ਿਸ਼ ਜਿਹੜੀ ਸਤਸੰਗ ਜੀ ਉਹ ਸਮੇਂ ਚ ਨਹੀਂ ਆਉਂਦੀ, ਉਹਦੀ ਕੋਈ ਮਿਤ ਮਿਣਤੀ ਨਹੀਂ। ਹਰ ਬੰਦੇ ਦੇ ਸਵਾਸਾਂ ਦੀ ਮਿਣਤੀ ਤੇ ਗਿਣਤੀ ਹੈ, ਇਹਦੇ ਚੱਲਣ ਵਾਲੇ ਕਦਮਾਂ ਦੀ ਗਿਣਤੀ ਹੈ, ਇਹਦੇ ਬੈਠਣ ਦੀ ਤੇ ਸ਼ਕਲ ਛਕਾਉਣ ਦੀ ਸਾਰੀਆਂ ਗ੍ਰਹੀਆਂ ਦੀ ਗਿਣਤੀ ਹੈ, ਪਰ ਪਰਮਾਤਮਾ ਦੀ ਕਿਰਪਾ ਦੀ ਸਤਸੰਗ ਜੀ ਨਾ ਕੋਈ ਗਿਣਤੀ ਹੈ ਨਾ ਕੋਈ ਮਿਣਤੀ ਹੈ। ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣੀ ਇੱਕ ਗੱਲ ਲਿਖੀ ਹੈ ਕਵਿਤਾ, ਉਹਨਾਂ ਨੇ ਉਹ ਕਹਿੰਦੇ ਨੇ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਕਹਿੰਦੇ ਉਹ ਪੰਡਤਾ ਕਾਹਨੂੰ ਮਾਰੀ ਜਾਂਦਾ ਜਿਉਂਦਿਆਂ ਨੂੰ, ਜਿੰਨੀ ਦੇਰ ਹੈਗੇ ਸਵਾਸ ਪਹਿਲਾਂ ਤਾਂ ਨਾ ਡਰਾਈ ਜਾ, ਭਾਈ ਤੂੰ ਪਾਪੀ ਆ ਤੇਰਾ ਰਹਿਣਾ ਕੁਝ ਨੀ, ਤੈਨੂੰ ਤੇ ਮਾਫ਼ ਹੀ ਨੀ ਕਿਸੇ ਨੇ ਕਰਨਾ, ਤੂੰ ਇੰਨਾ ਪਾਪੀ ਤੂੰ ਮਾਨਮੁੱਖ, ਕਹਿੰਦੇ ਤੂੰ ਸਾਨੂੰ ਪਾਪੀ ਪਾਪੀ ਕਹਿ ਕੇ ਜਿਉਂਦਿਆਂ ਨੂੰ ਮਾਰ ਦਿੱਤਾ ਪਹਿਲਾਂ ਹੀ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਕਹਿੰਦੇ ਨੇ ਬਖਸ਼ਣ ਵਾਲਾ ਹੈ ਅੰਮ੍ਰਿਤਾ ਅਸੀਂ ਮਿਤ ਵਿੱਚ ਭਾਈ, ਕਹਿੰਦੇ ਉਹ ਜਿਹੜਾ ਬਖਸ਼ਾ ਕਰਨ ਵਾਲਾ ਨਾ ਉਹ ਗਿਣਤੀ ਮਿਣਤੀ ਤੋਂ ਬਾਹਰ ਆ, ਉਹਦੀ ਬਖਸ਼ਿਸ਼ ਮਿਣਤੀ ਚ ਨਹੀਂ ਆਉਂਦੀ, ਅਸੀਂ ਮਿਤ ਚ ਆ। ਜਿਹੜਾ ਬੰਦਾ ਆਪ ਮਿਤ ਚ ਆ ਜਿਸਦੇ ਸਵਾਸ ਮਿਣਤੀ ਚ ਆ, ਮਿਤ ਦਾ ਅਰਥ ਹੈ ਮਿਣਤੀ, ਜਿਸ ਬੰਦੇ ਦੇ ਸਵਾਸਾਂ ਦੀ ਮਿਣਤੀ ਆ, ਉਹਦੇ ਚੱਲਣ ਫਿਰਨ ਦੀ ਮਿਣਤੀ ਆ, ਉਹਦੇ ਖਾਣ ਪੀਣ ਦੀ ਮਿਣਤੀ ਆ, ਇਹਦਾ ਅਰਥ ਹੈ ਫਿਰ ਉਹਦੇ ਪਾਪਾਂ ਦੀ ਵੀ ਸਤਸੰਗ ਜੀ ਕੋਈ ਗਿਣਤੀ ਮਿਣਤੀ ਆ, ਉਹਦੇ ਪਾਪ ਵੀ ਅਣਗਿਣਤ ਨਹੀਂ ਹੋ ਸਕਦੇ ਜੇ ਉਹਦੇ ਸਵਾਸ ਗਿਣਤੀ ਚ ਨੇ, ਉਹਦੇ ਜਨਮ ਦਾ ਸਮਾਂ ਗਿਣਤੀ ਚ ਆ, ਉਹਦੀ ਉਮਰ ਗਿਣਤੀ ਚ ਆ, ਉਹਦਾ ਉੱਠਣਾ ਬੈਠਣਾ ਗਿਣਤੀ ਚ ਆ, ਤੇ ਫਿਰ ਗਿਣਤੀ ਦੇ ਸਵਾਸਾਂ ਵਿੱਚ ਕੀਤੇ ਪਾਪ ਵੀ ਗਿਣਤੀ ਚ ਨੇ, ਭਾਵੇਂ ਕਿੰਨੇ ਕੀਤੇ ਆ, ਅਖੀਰ ਉਹਨਾਂ ਦਾ ਕੋਈ ਅੰਤ ਆ, ਕੋਈ ਉਹਨਾਂ ਦੀ ਗਿਣਤੀ ਆ, ਪਰ ਪਰਮਾਤਮਾ ਦੀ ਸਤਸੰਗ ਜੀ ਕਿਰਪਾ ਦੀ ਕੋਈ ਨਾ ਮਿਣਤੀ ਆ ਨਾ ਗਿਣਤੀ। ਕਹਿੰਦੇ ਬਖਸ਼ਿਸ਼ ਲਈ ਜਦੋਂ ਅਮਿੱਤੇ ਦੀ ਤੇਰੇ ਕਰਮ ਉਡਾਊ, ਉਹ ਕਿਰਪਾ ਜਦੋਂ ਹੋ ਗਈ ਨਾ, ਕਿਰਪਾ ਗਿਣ ਮਿਥ ਕੇ ਨੀ ਸਤਸੰਗ ਜੀ ਪਰਮਾਤਮਾ ਕਰਦਾ। ਕਹਿੰਦੇ ਅਸੀਂ ਪਾਪ ਜਿਹੜੇ ਕੀਤੇ ਆ ਇਹ ਫਿਰ ਵੀ ਗਿਣਤੀ ਚ ਆਉਣਗੇ, ਕਿੰਨੇ ਕੁ ਕੀਤੇ ਆ, ਸੈਂਕੜਿਆਂ ਚ, ਹਜ਼ਾਰਾਂ ਚ, ਲੱਖਾਂ ਚ, ਕਰੋੜਾਂ ਚ, ਪਰ ਫਿਰ ਵੀ ਕੋਈ ਗਿਣਤੀ, ਪਰ ਉਹਦੀ ਮਿਹਰ ਦੀ ਕੋਈ ਗਿਣਤੀ ਨਹੀਂ ਨਾ ਕੋਈ ਉਹਦੀ ਮਿਣਤੀ ਆ। ਜਦੋਂ ਉਹਨੇ ਮਿਹਰ ਕੀਤੀ, ਗਿਣਤੀ ਮਿਣਤੀ ਤੋਂ ਪਰੇ ਹੀ ਕਰਨੀ ਹੈ, ਇਸ ਕਰਕੇ ਗਿਣਤੀ ਵਾਲੇ ਪਾਪ ਅਣਗਿਣਤ ਜਿਹੜੀ ਕਿਰਪਾ ਹੋਣੀ ਉਹਦੇ ਨਾਲ ਮਿਟਣੇ ਹੀ ਮਿਟਣੇ ਆ। ਜੇ ਤੇ ਪਾਪਾਂ ਦੀ ਗਿਣਤੀ ਹੈ ਤੇ ਕਿਰਪਾ ਦੀ ਵੀ ਗਿਣਤੀ ਹੋਵੇ ਸਤਸੰਗ ਜੀ, ਫਿਰ ਤਾਂ ਹੋ ਸਕਦਾ ਵੀ ਉਹਦੀ ਕਿਰਪਾ ਘੱਟ ਹੋਵੇ, ਪਾਪ ਵੱਧ ਜਾਣ ਤੇ ਨਾ ਗੱਲ ਬਣੇ, ਪਰ ਕਹਿੰਦੇ ਸਾਡੇ ਪਾਪਾਂ ਦੀ ਗਿਣਤੀ ਮਿਣਤੀ ਆ, ਉਹਦੀ ਰਹਿਮਤ ਦੀ ਕੋਈ ਗਿਣਤੀ ਮਿਣਤੀ ਨਹੀਂ। ਉਹਨੇ ਜਦੋਂ ਉਹ ਝੋਲੀ ਚ ਪਾਈ ਤੇ ਮਿਣਤੀ ਤੋਂ ਗਿਣਤੀ ਤੋਂ ਪਰੇ ਹੀ ਪਾਉਣੀ ਆ। ਇਸ ਕਰਕੇ ਕਹਿੰਦੇ ਆ ਵੀ ਸਾਨੂੰ ਪਾਪੀ ਪਾਪੀ ਕਹਿ ਕੇ ਡਰਾ ਨਾ, ਤੂੰ ਉਹਦੀ ਸਾਨੂੰ ਵਡਿਆਈ ਕਰਕੇ ਦੱਸ ਵੀ ਉਹ ਬੜਾ ਵੱਡਾ, ਉਹ ਮਿਣਤੀ ਤੋਂ ਰਹਿਤ ਹੈ। ਜਦੋਂ ਉਹਨੇ ਕਿਰਪਾ ਕਰ ਦਿੱਤੀ ਫਿਰ ਸਭ ਗਿਣਤੀ ਮਿਣਤੀ ਦੇ ਪਾਪ ਉਸੇ ਵੇਲੇ ਕੱਟੇ ਜਾਣਗੇ। ਘੋਰ ਦੁਖੀਆਂ ਨਨਕ ਹੱਤਿਆਂ ਜਨਮ ਦਰਿਦਰੰਗ ਮਹਾਂਵਿਦਿਆ ਵਿਖਿਆਦੰ ਮਟੇ ਮਿਟਾਂਤ ਸਗਲ, ਗਿਣਤੀ ਮਿਣਤੀ ਦੇ ਨਾ ਸਾਰੇ ਮਿਟ ਜਾਣਗੇ। ਘੋਰ ਦੁਖੀਆਂ ਅਣਕ ਹੱਤਿਆਂ, ਕਈਆਂ ਦੇ ਕਤਲ ਕੀਤੇ ਹੋਣ, ਕਿੰਨਿਆਂ ਨੂੰ ਦੁਖੀ ਕੀਤਾ ਹੋਵੇ, ਕਹਿੰਦੇ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ, ਪਰਮਾਤਮਾ ਦਾ ਨਾਮ ਸਿਮਰਨ ਕਰਕੇ ਜਦੋਂ ਫਿਰ ਉਹ ਨਾਮੀ ਦੀ ਕਿਰਪਾ ਹੋਈ ਸਾਰੇ ਮਿਟ ਜਾਣਗੇ, ਫਿਰ ਇਹ ਨਹੀਂ ਵੀ ਕੁਝ ਮਿਟ ਗਏ ਕੁਝ ਰਹਿ ਗਏ। ਕਹਿੰਦੇ ਉਹਦੀ ਕਿਰਪਾ ਜਦੋਂ ਹੋਣੀ ਹੈ ਫਿਰ ਗਿਣਤੀ ਮਿਣਤੀ ਦੀ ਨਹੀਂ ਹੋਣੀ, ਪਰ ਉਹਦੀ ਕਿਰਪਾ ਨਾਮ ਜਪਿਆ ਹੋਣੀ ਉਵੇਂ ਨਹੀਂ। ਮਟੰਤ ਸਗਲ ਸਮਰੰਤ ਹਰ ਨਾਮ ਨਾਨਕ, ਹਰੀ ਦਾ ਨਾਮ ਸਿਮਰਿਆ ਕਿਰਪਾ ਹੋਵੇਗੀ, ਤੇ ਕਿਰਪਾ ਜਦੋਂ ਹੋਣੀ ਸਤਸੰਗ ਜੀ ਫਿਰ ਉਹਨੇ ਸਾਰੇ ਪਾਪ ਸਾਰੇ ਦੁੱਖ ਸਾਰੇ ਦਲਿੱਦਰ ਉਸੇ ਵੇਲੇ ਕੱਟ ਦੇਣੇ। ਫਿਰ ਉਹਦੀ ਕਿਰਪਾ ਜਦੋਂ ਵਰਤੀ, ਕਿਰਪਾ ਲੈਣ ਲਈ ਸਿਮਰਨ ਕਰਨਾ ਪੈਣਾ, ਬਿਨਾਂ ਸਿਮਰਨ ਤੋਂ ਉਹਦੀ ਕਿਰਪਾ ਨਹੀਂ। ਸਿਮਰਨ ਕਰਾਂਗੇ ਫਿਰ ਕਹਿੰਦੇ ਉਹਦੀ ਕਿਰਪਾ ਵਰਤੇਗੀ। ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ, ਜਿਵੇਂ ਆ ਕੇ ਲੱਕੜਾਂ ਨੂੰ ਸਾੜ ਦਿੰਦੀ, ਐਵੇਂ ਉਹਦੀ ਕਿਰਪਾ ਸਾਰੇ ਪਾਪਾਂ ਦੇ ਕਰਮਾਂ ਨੂੰ ਸਾੜ ਦੇਵੇਗੀ। ਪਰ ਕਹਿੰਦੇ ਸਭ ਜਗ ਵਾਧੂ ਕਾਲ ਹੈ ਬਿਨ ਗੁਰ ਕਾਲ ਅਫਾਰ, ਸਾਰਾ ਸੰਸਾਰ ਕਾਲ ਦੀ ਪਕੜ ਚ ਹੈ, ਬਿਨਾਂ ਗੁਰੂ ਤੋਂ ਕਾਲ ਸਾਧ ਸੰਗ ਜੀ ਅਟਾਲੇ ਸਾਰਿਆਂ ਦੇ ਸਿਰ ਤੇ। ਪਰ ਜੇ ਗੁਰੂ ਕਿਰਪਾ ਕਰ ਦੇਵੇ ਫਿਰ ਕਾਲ ਦੀ ਉੱਥੇ ਕੋਈ ਪੇਸ਼ ਨਹੀਂ ਜਾਵੇਗੀ, ਕਿਉਂਕਿ ਮਹਾਰਾਜ ਦੀ ਆਪਣੀ ਜਿਹੜੀ ਬਖਸ਼ਿਸ਼ ਹੈ ਕਾਲ ਚ ਨਹੀਂ ਆਉਂਦੀ, ਸਮੇਂ ਚ ਨਹੀਂ ਆਉਂਦੀ। ਪਰਮਾਤਮਾ ਨੂੰ ਸਮੇਂ ਨੇ ਨਹੀਂ ਬਣਾਇਆ, ਗੁਰੂ ਨੂੰ ਸਮੇਂ ਨੇ ਨਹੀਂ ਬਣਾਇਆ, ਗੁਰੂ ਦੀ ਕਿਰਪਾ ਨੂੰ, ਗੁਰੂ ਦੀ ਸ਼ਕਤੀ ਨੂੰ, ਗੁਰੂ ਦੀ ਕਲਾ ਨੂੰ, ਉਹਦੀ ਰਹਿਮਤ ਨੂੰ ਸਮਾਂ ਖਤਮ ਨਹੀਂ ਕਰ ਸਕਦਾ। ਹਰ ਚੀਜ਼ ਸਮੇਂ ਚ ਬਣੀ ਹੈ, ਸਮਾਂ ਨੂੰ ਪ੍ਰਾਣੀ ਕਰਦਾ ਤੇ ਮੁਕਾ ਦਿੰਦਾ। ਭਾਵੇਂ ਕਿੱਡੀ ਸਾਧ ਸੰਗਤ ਜੀ ਬੁਨਿਆਦ ਵਾਲੀ ਬਿਲਡਿੰਗ ਬਣਾਈ ਹੋਵੇ, ਇਹ ਜਿੰਨੀ ਸ੍ਰਿਸ਼ਟੀ ਸਾਨੂੰ ਨਜ਼ਰੀ ਪੈਂਦੀ ਹੈ, ਇਹ ਪੈਦਾ ਹੋਈ ਇੱਕ ਦਿਨ ਪ੍ਰਾਣੀ ਹੋ ਕੇ ਹੌਲੀ ਹੌਲੀ ਜਿਹੜੀ ਚੀਜ਼ ਪ੍ਰਾਣੀ ਹੁੰਦੀ ਜਾਂਦੀ ਉਹ ਨਾਸ਼ ਹੁੰਦੀ ਜਾਂਦੀ ਨਾਲੋਂ ਨਾਲ, ਜਿਵੇਂ ਜਿਵੇਂ ਪੈਦਾ ਹੋਈ ਤਿਵੇਂ ਤਿਵੇਂ ਪ੍ਰਾਣੀ ਫਿਰ ਨਾਸ਼। ਪਰ ਪਰਮਾਤਮਾ ਨਾ ਪ੍ਰਾਣਾ ਹੁੰਦਾ ਨਾ ਨਾਸ਼ ਹੋ ਸਕਦਾ, ਪਰਮਾਤਮਾ ਦੇ ਸਮਾਂ ਅਸਰ ਨਹੀਂ ਕਰਦਾ। ਬੱਚਾ ਪੈਦਾ ਹੋਇਆ ਉਹਨੂੰ ਸਮੇਂ ਨੇ ਸਾਧ ਸੰਗਤ ਦੀ ਜਵਾਨ ਕਰਨਾ, ਸਮੇਂ ਨੇ ਬੁੱਢਾ ਕਰ ਦੇਣਾ, ਸਮੇਂ ਨੇ ਸਰੀਰ ਨੂੰ ਪ੍ਰਾਣਾ ਕਰਕੇ ਸਮੇਂ ਨੇ ਖਤਮ ਕਰਨਾ। ਪਰਮਾਤਮਾ ਪੈਦਾ ਨਹੀਂ ਹੋਇਆ ਇਸ ਕਰਕੇ ਸਮਾਂ ਉਹਨੂੰ ਸਾਧ ਸੰਗਤ ਜੀ ਨਾ ਜਵਾਨ ਕਰ ਸਕਦਾ, ਨਾ ਬੁੱਢਾ ਕਰ ਸਕਦਾ, ਨਾ ਖਤਮ ਕਰ ਸਕਦਾ। ਪਰਮਾਤਮਾ ਦੇ ਗੁਰੂ ਇੱਕ ਹੀ ਰੂਪ ਨੇ, ਬਿਨ ਗੁਰ ਕਾਲ ਅਫਾਰ, ਬਿਨਾਂ ਗੁਰੂ ਤੋਂ ਕਹਿੰਦੇ ਕਾਲ ਤੈਨੂੰ ਮਾਰੇਗਾ, ਪਰ ਜੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਕਾਲ ਤੇਰੇ ਤੇ ਅਸਰ ਨਹੀਂ ਕਰ ਸਕਦਾ।
ਸੱਜ ਰਤੇ ਤੇ ਉਭਰੇ ਦੁਬਦਾ ਛੋੜ ਵਿਕਾਰ,
ਕਹਿੰਦੇ ਨੇ ਦੁਬਦਾ ਛੱਡ ਦੇ ਗੁਰਮੁਖਾ, ਦੁਬਦਾ ਜਿਹੜੀ ਵਿਕਾਰਾਂ ਚ ਪਾਉਣ ਵਾਲੀ ਆ। ਸੱਚ ਰਸਤੇ ਸੇ ਉਭਰੇ, ਉਭਰੇ ਹੁੰਦਾ ਬਚਣੇ, ਬਚ ਗਏ ਜਿਹੜੇ ਸੱਚ ਨਾਲ ਜੁੜ ਗਏ ਉਹ ਬਚ ਗਏ ਨੇ, ਕਿਉਂਕਿ ਸੱਚ ਪਰਮਾਤਮਾ, ਪਰਮਾਤਮਾ ਤੇ ਕਾਲ ਅਸਰ ਨਹੀਂ ਕਰਦਾ, ਜਿਹੜੇ ਉਹਦੇ ਵਿੱਚ ਭੇਦ ਹੋ ਗਏ ਉਹ ਬਚ ਗਏ ਹਨ ਕਾਲ ਦੀ ਪਕੜ ਤੋਂ।
ਹਉ ਤਿਨ ਕੈ ਬਲਿਹਾਰਣ ਦਰ ਸੱਚੈ ਸੱਚਿਆਰ,
ਕਹਿੰਦੇ ਜਿਹਨਾਂ ਨੇ ਉਸ ਦਰ ਤੇ ਜਾ ਕੇ ਸੱਚੇ ਨਾਲ ਭੇਦਤਾ ਦਾ ਆਨੰਦ ਮਾਣਿਆ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ।
ਸੀ ਚਾਨੇ ਜਿਉਂ ਪੰਖੀਆਂ ਜਾਨੇ ਬਦਕ ਹਾਥ,
ਸੀ ਚਾਨੇ ਹੁੰਦੇ ਸਾਧ ਸੰਗਤ ਜੀ ਬਾਜ, ਸੀ ਚਾਨੇ ਕਹਿੰਦੇ ਬਾਜ ਨੂੰ, ਸੀ ਚਾਨੇ ਜਿਉਂ ਪੰਖੀਆਂ, ਜਿਵੇਂ ਪੰਛੀਆਂ ਨੂੰ ਬਾਜ ਸਾਧ ਸੰਗਤ ਜੀ ਮਾਰ ਲੈਂਦਾ, ਸ਼ਿਕਾਰ ਕਰ ਲੈਂਦਾ ਉੱਡਣ ਵਾਲੇ ਪੰਛੀਆਂ ਦਾ, ਜਾਲੀ ਬਦਕ ਹਾਥ, ਤੇ ਜਿਵੇਂ ਸ਼ਿਕਾਰੀ ਦੇ ਹੱਥ ਚ ਜਾਲੀ ਹੁੰਦੀ ਤੇ ਸਾਧ ਸੰਗਤ ਜੀ ਉਹ ਜਾਲੀ ਨਾਲ ਫਸਾ ਲੈਂਦਾ। ਕਹਿੰਦੇ ਨੇ ਐਵੇਂ ਸਮਝ ਲਾ ਵੀ ਬਾਜ ਇਹ ਜਿਹੜਾ ਕਾਲ ਹੈ ਬਾਜ ਦੀ ਨਿਆਈ ਆ, ਇਹ ਕਾਲ ਜਿਹੜਾ ਜਾਲ ਦੀ ਨਿਆਈ ਆ। ਜਿਵੇਂ ਸ਼ਿਕਾਰੀ ਦੇ ਹੱਥ ਚ ਜਾਲ ਹੈ ਤੇ ਪੰਛੀ ਆਣ ਫਸਣਗੇ, ਜਿਵੇਂ ਬਾਜ ਆ ਤੇ ਉੱਡਣ ਵਾਲਿਆਂ ਨੂੰ ਵੀ ਸਾਧ ਸੰਗਤ ਜੀ ਉਹਨੇ ਛੱਡਣਾ ਨੀ, ਸ਼ਿਕਾਰ ਕਰ ਲੈਣਾ। ਕਹਿੰਦੇ ਕਾਲ ਦੀ ਇਹ ਅਵਸਥਾ, ਇਹ ਗਤੀ ਹੈ। ਜਿਹੜੇ ਉੱਡਣ ਵਾਲੇ ਕਿਹਨੂੰ ਆਪਾਂ ਕਹੀਏ, ਜਿਹੜੇ ਰਿਧੀਆਂ ਸਿੱਧੀਆਂ ਵਾਲੇ ਆ, ਜਿਹਨਾਂ ਤਪ ਬੰਦਗੀ ਤਪੱਸਿਆ ਕੁਝ ਕਰਨਾ, ਇਸੇ ਲਈ ਗੱਲ ਹੀ ਮੈਨੂੰ ਮੌਤ ਨਾ ਆਵੇ। ਕਹਿੰਦੇ ਨੇ ਇਹ ਜਿਹੜਾ ਕਾਲ ਦਾ ਬਾਜ ਆ, ਉਹਨਾਂ ਉੱਡਣ ਵਾਲਿਆਂ ਨੂੰ, ਰਿਧੀਆਂ ਸਿੱਧੀਆਂ ਵਾਲਿਆਂ ਨੂੰ ਵੀ ਕਾਬੂ ਕਰ ਲੇਗਾ, ਕਦੇ ਨੀ ਛੱਡਦਾ। ਜਾਲੀ ਬਦਕ ਹੱਥ ਜਿਹੜੇ ਬਾਕੀ ਸੰਸਾਰੀ ਲੋਕ ਨੇ ਉਹ ਏਦਾਂ ਕਾਲ ਦੀ ਪਕੜ ਚ ਆ ਜਾਣਗੇ, ਜਿਵੇਂ ਸ਼ਿਕਾਰੀ ਦੇ ਹੱਥ ਚ ਜਾਲ ਤੇ ਪੰਛੀ ਫਸਦੇ ਹਨ।
ਗੁਰ ਰਾਖੇ ਸੇ ਉਭਰੇ ਹੋਰ ਬਾਥੇ ਚੋਗੈ ਸਾਥ,
ਗੁਰ ਰਾਖੇ ਸੇ ਉਭਰੇ ਦਾ ਅਰਥ ਹੈ ਗੁਰੂ ਸਾਹਿਬ ਬਚਾਉਣ ਤੇ ਸਾਧ ਸੰਗਤ ਜੀ ਉਹ ਕਾਲ ਦੀ ਮਾਰ ਤੋਂ ਕੁਝ ਲੋਕ ਬਚ ਸਕਦੇ, ਜਿਹਨਾਂ ਨੂੰ ਗੁਰੂ ਹੱਥ ਦੇ ਕੇ ਰੱਖ ਲਵੇ ਉਹਨਾਂ ਨੂੰ ਫਿਰ ਕਾਲ ਨਹੀਂ ਮਾਰ ਸਕਦਾ। ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗਾ ਸਾਥ, ਜਿਵੇਂ ਜਾਲ ਪਾਉਣ ਤੋਂ ਪੰਛੀਆਂ ਨੂੰ ਸਾਧ ਸੰਗਤ ਜੀ ਪਹਿਲਾਂ ਸ਼ਿਕਾਰੀ ਚੋਗਾ ਪਾਉਂਦਾ ਹੈ, ਇਸੇ ਤਰ੍ਹਾਂ ਕਹਿੰਦੇ ਨੇ ਸੰਸਾਰ ਸਮੁੰਦਰ ਵਿੱਚ ਸਮਝ ਲਾ ਤੂੰ ਭਈ, ਇਹ ਜਿਹੜੇ ਵਿਕਾਰ ਤੇ ਵਿਸ਼ਿਆਂ ਦੇ ਆਨੰਦ ਚੋਗੇ ਦੀ ਨਿਆਈ ਹੈ। ਜਿਹੜੇ ਇਹਨਾਂ ਇਸ ਚੋਗ ਨੂੰ ਚੁਗਣ ਲੱਗ ਪਏ ਉਹ ਫਸ ਗਏ, ਪਰ ਜਿਹਨਾਂ ਨੂੰ ਗੁਰੂ ਨੇ ਬਚਾ ਲਿਆ ਉਹ ਬਚ ਜਾਣਗੇ ਜੀ।
ਬਿਨ ਨਾਵੈ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ,
ਜਿਹਨਾਂ ਨਾਮ ਨੀ ਜਪਿਆ ਕਹਿੰਦੇ ਬਿਨ ਨਾਵੈ ਚੁਣ ਸੱਟੀ ਹੈ, ਉਹ ਫਿਰ ਨਰਕਾਂ ਚ ਚੁਣ ਚੁਣ ਕੇ ਸੁੱਟੇ ਜਾਣਗੇ। ਕੋਈ ਨਾ ਸੰਗੀ ਸਾਥ, ਉੱਥੇ ਕੋਈ ਵੀ ਸੰਗੀ ਸਾਥ ਨਾ ਦੇ ਸਕੇਗਾ।
ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ,
ਸੱਚੇ ਸੱਚਾ ਥਾਨ, ਥਾਨ ਕਿਹੜਾ? ਸੱਚੇ ਦਾ ਸਤ ਸੰਗਤ। ਕਹਿੰਦੇ ਸਤ ਸੰਗਤ ਵਿੱਚ ਆਣ ਕੇ ਉਸ ਸੱਸ ਰੂਪ ਪਰਮਾਤਮਾ ਨੂੰ ਸੱਚ ਸੱਚ ਕਹਿ ਕੇ ਉਸ ਦੀ ਵਡਿਆਈ ਕਰਿਆ ਕਰ।
ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ,
ਜਿਹਨਾਂ ਨੇ ਉਸ ਸੱਚੇ ਦੀ ਮਨੋਤ ਕੀਤੀ, ਪਰਮਾਤਮਾ ਨੂੰ, ਗੁਰੂ ਨੂੰ ਸੱਚ ਸਰੂਪ ਕਰਕੇ ਸਾਧ ਸੰਗਤ ਜੀ ਮੰਨ ਲਿਆ, ਜਿਹਨਾਂ ਦਾ ਧਿਆਨ ਸਦਾ ਸੱਚ ਵਿੱਚ ਜੁੜਿਆ ਰਹਿੰਦਾ ਹੈ, ਉਹਨਾਂ ਤੋਂ ਬਲਹਾਰ ਤੇ ਕੁਰਬਾਨ ਜਾਂਦੇ ਹਾਂ।
ਮਨਮੁਖ ਸੂਚੇ ਇਹ ਜਾਣੀਐ ਗੁਰਮੁਖ ਜਿਨਾ ਗਿਆਨ,
ਮਨ ਮੁਖ ਸੂਚੇ ਜਾਣੀ ਹੈ। ਇੱਥੇ ਮਨ ਪਾਠ ਅਲੱਗ ਤੇ ਮੁਖ ਪਾਠ ਸਾਧ ਸੰਗਤ ਜੀ ਅਲੱਗ ਹੈ। ਮਨ ਦੇ ਨੰਨੇ ਨੂੰ ਵੀ ਸਿਹਾਰੀ ਤੇ ਮੁਖ ਦੇ ਖੱਖੇ ਨੂੰ ਵੀ ਸਿਹਾਰੀ ਹੈ। ਇੱਥੇ ਪਾਠ ਮਨ ਮੁਖ ਨਹੀਂ, ਮਨ ਦਾ ਅਰਥ ਮਨ ਤੇ ਮੁਖ ਦਾ ਅਰਥ ਮੂੰਹ। ਕਹਿੰਦੇ ਮਾਨ ਮੁੱਖ ਸੂਚੇ ਜਾਣੀ ਹੈ, ਉਹਨਾਂ ਗੁਰਮੁਖਾਂ ਦਾ ਮਨ ਵੀ ਸੱਚਾ ਪਵਿੱਤਰ ਨਿਰਮਲ ਤੇ ਉਹਨਾਂ ਦਾ ਮੂੰਹ ਵੀ ਪਵਿੱਤਰ ਨਿਰਮਲ ਜਾਣੋ। ਗੁਰਮੁਖ ਜਿਨ੍ਹਾਂ ਗਿਆਨ ਜਿਨ੍ਹਾਂ ਗੁਰਮੁਖਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਦਾ ਗਿਆਨ ਬ੍ਰਹਮ ਦਾ ਗਿਆਨ ਆਤਮਾ ਦਾ ਗਿਆਨ ਹੋ ਜਾਵੇ, ਕਹਿੰਦੇ ਉਹਨਾਂ ਦਾ ਮਨ ਵੀ ਪਵਿੱਤਰ ਜੇ ਉਹਨਾਂ ਦਾ ਮੁੱਖ ਵੀ ਪਵਿੱਤਰ। ਉਵੇਂ ਮੁੱਖ ਪਵਿੱਤਰ ਨਹੀਂ ਹੁੰਦਾ ਕਿਸੇ ਦਾ ਵੀ, ਇਹ ਜਾਣ ਲੈਣਾ ਭਾਈ। ਜੇ ਮੁੱਖ ਨੂੰ ਸਦਾ ਹੀ ਸਾਧ ਸੰਗਤ ਜੀ ਸਰੀਰ ਸਾਰੇ ਨੇ ਜੂਠਾ ਮੰਨਿਆ ਗੁਰਮਤ ਨੇ, ਪਰ ਮੁੱਖ ਤੇ ਵਿਸ਼ੇਸ਼ ਕਰਕੇ ਜੂਠਾ ਨਾ ਭਾਵਾਂ ਹਜ਼ਾਰ ਚੂਲੀ ਕਰ ਲਈ ਜਾਏ, ਉਦੋਂ ਬਾਅਦ ਵੀ ਮੂੰਹ ਨੇ ਸਾਧ ਸੰਗਤ ਜੀ ਜੂਠਾ ਹੀ ਰਹਿਣਾ। ਮੂੰਹ ਦੀ ਪਵਿੱਤਰਤਾ ਸਿਰਫ ਨਾਮ ਜਪਣ ਕਰਕੇ ਹੈ। ਨਾਮ ਜਪਣ ਵਾਲਿਆਂ ਦਾ ਸਰੀਰ ਵੀ ਮਹਾਰਾਜ ਨੇ ਪਵਿੱਤਰ ਆਖਿਆ, ਉਹਨਾਂ ਦੀ ਦੇਹ ਨੂੰ ਪਵਿੱਤਰ ਆਖਿਆ। ਉਵੇਂ ਆਖਿਆ ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗ ਗਏ। ਕਹਿੰਦੇ ਨੇ ਇਹ ਸਰੀਰ ਤੇ ਹੁੰਦਾ ਜੂਠਾ, ਦੇਹੀ ਧੋਏ ਨਾ ਉਤਰ ਸਮੈਲ, ਦੇਹੀ ਨੂੰ ਜੂਠੀ ਮੰਨਿਆ, ਪਰ ਜਿਹਨਾਂ ਨਾਮ ਜਪਿਆ ਉਹਨਾਂ ਦੇ ਸਰੀਰ ਨੂੰ ਪਵਿੱਤਰਤਾ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਜੀ ਨੇ ਤੁਲਨਾ ਦਿੱਤੀ। ਕਹਿੰਦੇ ਉਹਨਾਂ ਦਾ ਸਰੀਰ ਪਵਿੱਤਰ ਤੇ ਫਿਰ ਉਹਨਾਂ ਦਾ ਮੂੰਹ ਵੀ ਪਵਿੱਤਰ ਹੈ, ਹਾਲਾਂਕਿ ਮੂੰਹ ਸਦਾ ਜੂਠਾ ਮੰਨਿਆ ਜਾਂਦਾ, ਪਰ ਨਾਮ ਜਪਣ ਕਰਕੇ ਸਾਧ ਸੰਗਤ ਜੀ ਇਹ ਸੁੱਚਾ ਮਨ ਮੁੱਖ ਸੂਚੇ ਜਾਣੀ ਹੈ। ਮਹਾਂਪੁਰਸ਼ਾਂ ਨੇ ਕਹਿੰਦੇ ਤੇ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਟੀਕੇ ਚ ਸਾਖੀ ਲਿਖੀ ਹੈ। ਉਹ ਕਹਿੰਦੇ ਕੋਈ ਪੰਡਿਤ ਸੀ ਬਹੁਤ ਜ਼ਿਆਦਾ ਸੁੱਚਮਤਾ ਦਾ ਵਹਿਮ ਕਰਨ ਵਾਲਾ, ਕਿਸੇ ਸ਼ੂਦਰ ਨੇ ਮੱਥੇ ਲੱਗ ਜਾਣਾ ਤੇ ਦੁਬਾਰਾ ਨਹਾਉਣ ਲੱਗ ਪੈਣਾ। ਉਹ ਰੋਜ਼ ਆਣ ਕੇ ਇੱਕ ਜੜ ਦੇ ਖੂਹ ਤੇ ਇਸ਼ਨਾਨ ਕਰਿਆ ਕਰੇ, ਤੇ ਕਿੰਨਾ ਹੀ ਚਿਰ ਉਹਨੇ ਇਸ਼ਨਾਨ ਕਰਦਿਆਂ ਲਾਉਣਾ, ਬੜੀ ਦੇਰ ਲਾਉਣੀ। ਇੱਕ ਵਾਰੀ ਪੁੱਛ ਹੀ ਲਿਆ ਨੇ ਜੱਟ ਨੇ ਵੀ ਪੰਡਿਤ ਜੀ ਇੰਨਾ ਜ਼ਿਆਦਾ ਚਿਰ ਲਾ ਕੇ ਤੁਸੀਂ ਕਿਉਂ ਇਸ਼ਨਾਨ ਕਰਦੇ ਜੀ? ਉਹ ਕਹਿੰਦਾ ਤੁਹਾਨੂੰ ਨੀ ਪਤਾ ਹੁੰਦਾ ਗੁਆਰਿਆਂ ਨੂੰ ਸਰੀਰ ਦੀ ਸੁੱਚ ਪਵਿੱਤਰਤਾ ਕਰਨੀ ਪੈਂਦੀ ਹੈ ਬੜੇ ਤਰੀਕੇ ਨਾਲ। ਉਹਨੇ ਕਿਹਾ ਜੀ ਅਸੀਂ ਗੁਆਰ ਆ, ਸਾਡੇ ਨੀ ਸਰੀਰ ਦੀ ਸੁੱਚ ਪਵਿੱਤਰਤਾ ਹੋ ਸਕਦੀ? ਆਖਿਆ ਨਹੀਂ, ਤੁਹਾਨੂੰ ਪਤਾ ਹੀ ਨਹੀਂ ਕੀ ਹੁੰਦੀ ਸੁੱਚਮਤਾ, ਤੁਸਾਂ ਕੀ ਕਰਨੀ ਹੈ? ਆਖਿਆ ਜੀ ਨਹੀਂ, ਤੁਸੀਂ ਹੁਣ ਇੰਨੇ ਚਿਰ ਤੇ ਸਾਡੇ ਖੂਹ ਤੇ ਆਉਂਦੇ, ਫਿਰ ਕਰ ਦਿਓ ਸਾਡੇ ਤੇ ਕਿਰਪਾ, ਮੈਨੂੰ ਇਹਨਾਂ ਤੇ ਦੱਸ ਦਿਓ, ਮੈਂ ਵੀ ਕਰ ਲਵਾਂ ਆਪਣੇ ਸਰੀਰ ਦੀ ਪਵਿੱਤਰਤਾ। ਕੋਈ ਢੰਗ ਤਰੀਕਾ ਕਹਿਣ ਲੱਗਾ, ਢੰਗ ਤਰੀਕਾ ਇੱਕੋ ਹੀ ਆ ਵੀ ਕਮਾਦ ਦਾ ਖੇਤ ਹੋਵੇ, ਸੂਰ ਦੀ ਪੁੱਟੀ ਮਿੱਟੀ ਹੋਵੇ ਤੇ ਸਵਾ ਮਣ ਮਿੱਟੀ ਤੋਲ ਕੇ ਲਿਆ ਕੇ 101 ਵਾਰ ਆਪਣੇ ਉੱਤੇ ਪਾਣੀ ਪਾ ਕੇ ਉਹ ਮਿੱਟੀ ਮਲੀ ਜਾਣੀ ਆ, ਤੇ ਉਸ ਮਿੱਟੀ ਨਾਲ 101 ਵਾਰ ਇਸ਼ਨਾਨ ਕਰੇਗਾ ਤਾਂ ਤੇਰੀ ਜੂਠ ਉਤਰਨੀ ਆ, ਫਿਰ ਤੂੰ ਪਵਿੱਤਰ ਹੋ ਸਕਦਾ, ਨਹੀਂ ਤੇ ਕੋਈ ਹੋਰ ਨੀ ਸਾਧਨ। ਉਹ ਕਹਿੰਦਾ ਕੋਈ ਨੀ ਜੀ, ਇਹ ਤਾਂ ਬਹੁਤ ਔਖਾ ਕੰਮ ਨਹੀਂ ਭਾਈ, ਆਪਣੇ ਕਮਾਦਾਂ ਚੋਂ ਆਪਾਂ ਲੱਭ ਲੈਣੀ ਸੂਰ ਦੀ ਪੁੱਟੀ ਮਿੱਟੀ ਤੇ ਫਿਰ ਇਸ਼ਨਾਨ ਕਰਾਂ ਤੇ ਸੁੱਚਾ ਹੀ ਆ ਨਾ? ਹਾਂ, ਕਹਿੰਦੇ ਫਿਰ ਤੂੰ ਸੁੱਚਾ। ਉਹਨੇ ਲੱਭ ਲਿਆ ਦੀ ਮਿੱਟੀ, ਸਾਧ ਸੰਗਤ ਜੀ ਸਵਾ ਮਣ ਤੋਲੀ ਲਿਆ ਕੇ ਖੂਹ ਤੇ ਜਿਉਂ ਲੱਗਾ ਮਲ ਮਲ ਕੇ ਨਹਾਉਣ, 101 ਵਾਰੀ ਨਹਾਉਂਦੇ ਨੂੰ ਜਦੋਂ ਵਾਹ ਉਹਨੇ ਜਿਹਨੂੰ ਪੰਡਿਤ ਜੀ ਵੀ ਆ ਗਏ। ਉਹਨੇ ਕਿਹਾ ਲੱਗਾ ਰਿਹਾ ਭਾਈ, 101 ਵਾਰ ਪੂਰਾ ਕਰ ਲਾ ਤੇ ਫਿਰ ਤੂੰ ਪਵਿੱਤਰ ਹੀ ਆ। ਉਹਨੇ ਆਖਿਆ ਠੀਕ ਹੈ ਜੀ। ਪੰਡਿਤ ਜੀ ਨੇ ਵੀ ਇਸ਼ਨਾਨ ਕਰ ਲਿਆ ਤੇ ਉਧਰੋਂ ਉਹਨੇ ਵੀ ਸਾਧ ਸੰਗਤ ਜੀ ਆਪਣਾ 101 ਵਾਰ ਵਾਲਾ ਜਿਹੜਾ ਸੀ ਅਖੀਰੀ ਇਸ਼ਨਾਨ ਪੂਰਾ ਕੀਤਾ। ਉਹਨੇ ਕਿਹਾ ਲਓ ਜੀ ਹੁਣ 101 ਵਾਰ ਹੋ ਗਿਆ ਜੀ, ਆ ਵੇਖ ਲਓ ਸਾਰੀ ਮਿੱਟੀ ਮੈਂ ਸਰੀਰ ਤੇ ਮਲੀ ਆ ਤੇ ਹੁਣ ਮੈਂ ਠੀਕ ਹੈ। ਕਹਿੰਦੇ ਹਾਂ ਬਾਈ, ਹੁਣ ਠੀਕ ਹੈ, ਤੂੰ ਤੇਰੀ ਗਰੰਟੀ ਆ ਵੀ ਤੂੰ ਪਵਿੱਤਰ ਹੋ ਗਿਆ। ਜਦੋਂ ਪੰਡਿਤ ਨੇ ਨਹਾ ਧੋ ਕੇ ਸਾਧ ਸੰਗਤ ਜੀ ਧੋਤੀ ਆਦਿਕ ਬੰਨ ਲਈ, ਕੱਪੜੇ ਪਾ ਲਏ ਤੇ ਫਿਰ ਜੱਟ ਨੇ ਪਾਣੀ ਦਾ ਚੂਲਾ ਭਰ ਕੇ ਮੂੰਹ ਚ ਪਾ ਕੇ ਤੇ ਪੰਡਿਤ ਦੇ ਉੱਤੇ ਮਾਰ ਦਿੱਤਾ। ਉਹ ਕਹਿੰਦਾ ਤੇਰਾ ਬੇੜਾ ਬਹਿ ਜੇ, ਮੈਨੂੰ ਦੁਬਾਰਾ ਨਹਾਉਣ ਵਾਲਾ ਕਰਤਾ। ਉਹ ਕਹਿੰਦਾ ਜੀ ਤੁਸੀਂ ਆਪੇ ਤੇ ਆਖਿਆ ਸੀ ਵੀ ਹੁਣ ਤੂੰ ਸੁੱਚਾ, ਮੈਂ ਤਾਂ 5 ਘੰਟਿਆਂ ਦਾ ਲੱਗਾ ਮਲ ਮਲ ਕੇ ਨਹਾਈ ਜਾਂਦਾ ਉਸੇ ਮਿੱਟੀ ਨਾਲ, ਤੇ ਅਜੇ ਮੈਂ ਸੁੱਚਾ ਹੋਇਆ ਨੀ, ਹੁਣ ਤੁਸੀਂ ਮੈਨੂੰ ਆਖ ਕੇ ਹੜੇ ਜੇ ਵੀ ਹੁਣ ਤੂੰ ਸੁੱਚਾ। ਤੇ ਪੰਡਿਤ ਨੂੰ ਕੋਈ ਜਵਾਬ ਨਾ ਆਇਆ। ਮੂੰਹ ਨੂੰ ਤੇ ਸਾਧ ਸੰਗਤ ਜੀ ਸਦਾ ਜੂਠਾ ਹੀ ਮੰਨਿਆ ਜਾਂਦਾ, ਪਰ ਹਜ਼ੂਰ ਨੇ ਕਿਰਪਾ ਕੀਤੀ, ਗੁਰਮੁਖੋ ਜਿਨ੍ਹਾਂ ਦਾ ਮੁੱਖ ਨਾਮ ਜਪਣ ਲੱਗ ਪੈਂਦਾ, ਮਨ ਮੁੱਖ ਸੂਚੇ ਜਾਣੀ ਹੈ, ਉਹਨਾਂ ਦਾ ਮਨ ਵੀ ਸੁੱਚਾ ਉਹਨਾਂ ਦਾ ਮੁੱਖ ਵੀ, ਕਿਉਂਕਿ ਮਨ ਨਾਮ ਜਪਣ ਵਾਲਿਆਂ ਦੇ ਫਿਰ ਮਨ ਦੇ ਮੰਦ ਫੁਰਨੇ ਸਾਧ ਸੰਗਤ ਜੀ ਮਰ ਜਾਂਦੇ, ਇਸ ਕਰਕੇ ਮੰਦ ਫੁਰਨਿਆਂ ਕਰਕੇ ਮਨ ਪਵਿੱਤਰ ਹੈ, ਫੁਰਨੇ ਰੋਕੇ ਤੇ ਫਿਰ ਸਾਧ ਸੰਗਤ ਜੀ ਮਨ ਪਵਿੱਤਰ ਹੀ ਹੈ। ਨਾਮ ਜਪਿਆ ਤੇ ਮੁੱਖ ਵੀ ਪਵਿੱਤਰ, ਗੁਰਮੁਖ ਜਿੰਨਾ ਗਿਆਨ, ਪਰ ਜਿਹਨਾਂ ਗੁਰਮੁਖਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਵੇ ਜੀ।
ਸਤਿਗੁਰ ਅੱਗੇ ਅਰਦਾਸ ਕਰ ਸਾਜਨ ਤੇ ਮਿਲਾਏ।
ਕਹਿੰਦੇ ਸਤਿਗੁਰਾਂ ਅੱਗੇ ਅਰਦਾਸ ਕਰਿਆ ਕਰ, ਇੱਕੋ ਇੱਕ ਤੇਰੇ ਕੋਲ ਸਾਧਨ। ਅਰਦਾਸ ਦਾ ਸਾਧ ਸੰਗਤ ਜੀ ਬਹੁਤ ਵੱਡਾ ਬਲ ਹੈ। ਅਰਦਾਸ ਕਰੇ ਨਾ ਕੋਈ ਪ੍ਰੇਮ ਵਿੱਚ ਭਿੱਜ ਕੇ ਤੇ ਗੁਰੂ ਸਾਹਿਬ ਜੀ ਫਿਰ ਉਸੇ ਵੇਲੇ ਕਿਰਪਾ ਕਰ ਦਿੰਦੇ। ਕਹਿੰਦੇ ਤੂੰ ਹੀ ਗੁਰਮੁਖਾ, ਸਤਿਗੁਰਾਂ ਅੱਗੇ ਅਰਦਾਸ ਕਰਿਆ ਕਰ, ਸਾਜਨ ਦੇ ਮਿਲਾਏ। ਉਹ ਜਿਹੜਾ ਸੱਜਣਤਾ ਹੀ ਨਿਭਾਉਣ ਵਾਲਾ ਪਰਮਾਤਮਾ, ਗੁਰੂ ਸਾਹਿਬ ਅੱਗੇ ਅਰਦਾਸ ਕਰ, ਤੈਨੂੰ ਵੀ ਮਿਲਾ ਦੇਣ ਗੁਰੂ ਸਾਹਿਬ ਉਸ ਪਰਮਾਤਮਾ ਨੂੰ।
ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ।
ਕਹਿੰਦੇ ਨੇ ਫਿਰ ਕੀ ਹੋਵੇਗਾ, ਜੇ ਉਹ ਸੱਜਣ ਮਿਲ ਪਵੇ ਤੇ ਆਤਮਕ ਸੁੱਖ ਦੀ ਪ੍ਰਾਪਤੀ ਹੋਵੇਗੀ। ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ। ਇਹ ਜਿਹੜਾ ਪਰਮਾਤਮਾ ਦਾ ਨਾਮ ਤੇ ਗੁਰੂ ਦੀ ਬਖਸ਼ਿਸ਼ ਆ, ਜਮਦੂਤਾਂ ਵਾਸਤੇ ਸਾਧ ਸੰਗਤ ਜੀ ਜ਼ਹਿਰ ਹੈ ਤੇ ਜਪਣ ਵਾਲਿਆਂ ਲਈ ਅੰਮ੍ਰਿਤ। ਜਿਵੇਂ ਮਿਸ਼ਰੀ ਜਿਹੜੀ ਆ ਸਦਾ ਹੀ ਹਰੇਕ ਬੰਦੇ ਦੇ ਖਾਣ ਲਈ ਮਿੱਠੀ ਆ, ਪਰ ਗਧੇ ਵਾਸਤੇ ਸਾਧ ਸੰਗਤ ਜੀ ਉਹ ਬਹੁਤ, ਉਹ ਗਧੇ ਵਾਸਤੇ ਤੁਸੀਂ ਸਮਝੋ ਜ਼ਹਿਰ ਹੀ ਆ, ਉਵੇਂ ਉਹ ਸਾਰਿਆਂ ਲਈ ਠੀਕ ਆ। ਸਾਰੇ ਖਾ ਸਕਦੇ ਮਿਸ਼ਰੀ ਨੂੰ, ਮਿੱਠੀ ਹੁੰਦੀ, ਪਰ ਸਾਰਿਆਂ ਨੂੰ ਨਹੀਂ, ਉਹਨੂੰ ਨਹੀਂ ਫਿੱਟ ਪੈਂਦੀ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹਨੂੰ ਆਖਿਆ ਨਾ ਦੁੱਖ ਦਾਰੂ, ਜਾਂ ਫਿਰ ਸਰਬ ਰੋਗ ਕਾ ਔਖਦ ਨਾਮ, ਨਾਮ ਦਵਾਈ ਆਖੀ ਸਾਰੇ ਰੋਗਾਂ ਦੀ। ਦਵਾਈ ਦਾ ਅਰਥ ਹੁੰਦਾ ਸਾਧ ਦੀ, ਰੋਗ ਦੀ ਮੌਤ, ਬੰਦੇ ਦੀ ਜ਼ਿੰਦਗੀ ਪਰ ਬਿਮਾਰੀ ਦੀ ਮੌਤ। ਉਹੀ ਨਾਮ ਜਮਦੂਤਾਂ ਵਾਸਤੇ ਮੌਤ ਹੈ, ਜਪਣ ਵਾਲੇ ਲਈ ਅੰਮ੍ਰਿਤ ਹੈ। ਜਮਦੂਤ ਮੂਹੇ ਬਿਖ ਖਾਏ, ਨਾਮ ਜਪਿਆ, ਕਹਿੰਦੇ ਨੇ ਜਮਦੂਤ ਜਿਹੜੇ ਸੀ ਉਹਨਾਂ ਲਈ ਇਹਨੇ ਜ਼ਹਿਰ ਦਾ ਕੰਮ ਕੀਤਾ, ਜਮਦੂਤ ਫਿਰ ਚਲੇ ਗਏ, ਮਰ ਗਏ, ਉਹ ਤੇਰੇ ਨੇੜੇ ਨਹੀਂ ਆ ਸਕਦੇ ਹਨ।
ਨਾ ਵੈ ਅੰਦਰ ਹਉ ਵਸਾ, ਨਾ ਵਸੈ ਮਨ ਆਏ।
ਕਹਿੰਦੇ ਨਾਮ ਦੇ ਵਿੱਚ ਹੁਣ ਮੈਂ ਵਸਦਾ ਤੇ ਨਾਮ ਮੇਰੇ ਮਨ ਚ ਵਸਦਾ, ਇਉਂ ਨਾਮ ਨਾਲ ਮੈਂ ਅਭੇਦ ਹਾਂ। ਇੱਥੇ ਸਾਧ ਸੰਗਤ ਜੀ ਪੰਜ ਪੌੜੀਆਂ ਦੀ ਸਮਾਪਤੀ ਹੋਈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਆਪਾਂ ਕੱਲ ਸ਼ਾਮਾਂ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ ਭਈ ਇਹ ਨਾਮ ਜਮਦੂਤ ਵਾਸਤੇ ਸਾਧ ਸੰਗਤ ਦੀ ਮੌਤ ਕਿਵੇਂ ਹੈ। ਸਤਿਗੁਰੂ ਜੀ ਰਹਿਮਤ ਕਰਨ, ਤੁਹਾਡੀ ਮੇਰੀ ਸਾਧ ਸੰਗਤ ਜੀ ਇੱਥੇ ਭਰੀ ਹੋਈ ਹਾਜ਼ਰੀ ਸਤਿਗੁਰੂ ਜੀ ਲੇਖੇ ਵਿੱਚ ਲਾਉਣ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਸਰਦਾਸ ਬੇਨਤੀ ਨਾਲ ਸਮਾਪਤੀ, ਲੇਖਕ ਤੇ ਨਾ ਛੁੱਟੀ ਆ ਖਨ ਖਨ ਭੁੱਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।